दंडवत वंदन अनेक बार सर्व कला समरथ डोलन तेरा खाओ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने दीने पिंड दे विच डेरा लाया होया। कवि संतोख सिंह जी दस रहे सन बहुते सारे श्रद्धालु सतगुरां दे दर्शनां दे वास्ते पहुंचदे ने इस करके सतगुरां दे लागे संगतां दीआं बड़ियां भीड़ां लगियां रहिंदियां ने। परसों इथों तक कथा पहुंची सी अज इथों अगे मैं प्रारंभ करदा। रूपा सुत सदू पिता द्वै सिख तिखाना जिन खष्टम पत शाह को रीझावन ठाना। ग्रंथाकार भाई संतोख सिंह जी लिखते ने एक सी रूपा जिदे पिता का नाम सी सदू ए दोवे सिख तरखान सन। कवि संतोख सिंह जी दस रहे ने कि छेवें पातशाह भाव के सतगुरु हरगोबिंद सच्चे पातशाह जी नूं इन्हां ने बड़ा प्रसन्न किया सी रिझाया सी। जेठ दुपहरे तपत अत जल शीतल जाने तीस कोस तब गुर होते आवाहन है ठाने। हुण ग्रंथाकार भाई संतोख सिंह जी रूपे दी ते उहदे पिता सद्दू दी थोड़ी जी जिहड़ी कथा है उस नूं बयान करदे ने कि छेवें पातशाह जी दे वेले इह दोवें होए ने। कवि संतोख सिंह जी एक वाकिया दा जिक्र करदे ने कि जेठ दा दुपहरा बड़ा तप रिहा सी पाव के जेठ दी दुपहर लगी हुई सी जल शीतल जाने। एक पुराना वाकिया है दोवें पिता दे पुत्र जंगल दे विच बियाबान दे विच लकड़ा वड्डन दे वास्ते चले गए। सद्दू ने ते रूपचंद ने दोवां ने एक घड़ा पानी दा भर के नाल खड़िया सी रुख दे नाल उस घड़े नूं लमका के ते आप ओ लकड़ा लौंदे रहे ते जदों प्यास लगी ते जदों आण के पीण लगे पानी ते की देखिया के जिहड़ा पानी है उते बहुत ज्यादा ठंडा है। इस करके दोवां ने सोचा कि इन्ना ज्यादा जिहड़ा ठंडा पानी है उते सतगुरां दे लायक है भाव के सतगुरु जी ही इस नूं छकण तां कि साडा हिरदा प्रसन्न होवे। आम तौर दे उते आपां इह गल देखदे आं कि सारिआं तों उत्तम जिहड़ी चीज़ है उह हर इक दा जी करदा सिख दा कि उह सतगुरां दे कोल होवे। इसे करके बड़िया अलौकिक जिहड़ियां विशेष रूप दे विच चीजां ने उह सतगुरां दे चरणां दे विच ही अर्पण कीतियां जांदियां ने तां कि सतगुरु सच्चे पातशाह जी उहनां नूं वरतन। इस तरां करन दे नाल सिखां दा जिहड़ा हिरदा है उह रीझदा है उह हुलास दे विच आउंदा है। भावें कि दोवें बड़े गरीब सन ਇਹਨਾਂ ਦੇ ਕੋਲ ਕੋਈ ਬਹੁਤਾ ਸਰਮਾਇਆ ਨਹੀਂ ਸੀ। ਇੱਕ ਪਾਣੀ ਦਾ ਘੜਾ ਸੀ ਤੇ ਘੜਾ ਹਵਾ ਲੱਗਣ ਦੇ ਕਰਕੇ ਬਹੁਤ ਠੰਡਾ ਹੋ ਗਿਆ ਸੀ ਪਾਣੀ। ਪਿਆਸ ਤੇ ਲੱਗੀ ਪੀਣਾ ਤੇ ਚਾਹੁੰਦੇ ਸਨ, ਇਸੇ ਕਰਕੇ ਹੀ ਪਾਣੀ ਨਾਲ ਲੈ ਕੇ ਆਏ ਸਨ। ਪਰ ਜਦੋਂ ਬਹੁਤਾ ਜ਼ਿਆਦਾ ਠੰਡਾ ਉਹਨਾਂ ਨੂੰ ਪਾਣੀ ਲੱਗਿਆ ਤੇ ਉਹਨਾਂ ਨੇ ਸਮਝਿਆ ਕਿ ਇਹ ਤੇ ਸਤਿਗੁਰਾਂ ਦੇ ਪੀਣ ਦੇ ਲਾਇਕ ਹੈ, ਸਤਿਗੁਰੂ ਜੀ ਇਸ ਨੂੰ ਛਕਣ ਤੇ ਫੇਰ ਹੀ ਉਸ ਤੋਂ ਬਾਅਦ ਛਕੀਏ। ਉਸ ਕਥਾ ਦਾ ਥੋੜਾ ਜਿਹਾ ਟੂਕ ਮਾਤਰ ਕਵੀ ਜੀ ਬਿਆਨ ਕਰ ਰਹੇ ਨੇ। 6ਵੇਂ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਇਹਨਾਂ ਦਾ ਇਤਿਹਾਸ ਲੰਘ ਚੁੱਕਾ ਹੈ, ਮੈਂ ਸਾਧ ਸੰਗਤ ਦੇ ਸਨਮੁਖ ਬਿਆਨ ਵੀ ਕੀਤਾ ਸੀ। ਸੋ ਕਵੀ ਸੰਤੋਖ ਸਿੰਘ ਜੀ ਥੋੜਾ ਜਿਹਾ ਟੂਕ ਮਾਤਰ ਉਹਨਾਂ ਦਾ ਹਵਾਲਾ ਦੇ ਰਹੇ ਨੇ ਕਿ 6ਵੇਂ ਪਾਤਸ਼ਾਹ ਜੀ ਦੇ ਵੇਲੇ ਇਹ ਦੋਵੇਂ ਸਿੱਖ ਹੋਏ ਨੇ। ਜਦੋਂ ਜੰਗਲ ਦੇ ਵਿੱਚ ਇਹ ਲੱਕੜਾਂ ਵੱਢਣ ਦੇ ਵਾਸਤੇ ਗਏ, ਜੇਠ ਦਾ ਮਹੀਨਾ ਸੀ, ਦੁਪਹਿਰ ਚੜ ਕੇ ਆਏ ਹੋਏ ਸੀ ਤੇ ਜਿਹੜਾ ਪਾਣੀ ਨਾਲ ਲੈ ਕੇ ਗਏ ਸੀ, ਜਲ ਸੀਤਲ ਜਾਣੇ ਪੀਣ ਲੱਗੇ ਤੇ ਜਾਣਿਆ ਕਿ ਬਹੁਤ ਜ਼ਿਆਦਾ ਇਹ ਠੰਡਾ। 30 ਕੋਸ ਤਬ ਗੁਰ ਹੋਤੇ ਆਵਾਹਨ ਠਾਣੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਉਸ ਜਗ੍ਹਾ ਤੋਂ ਜਿੱਥੇ ਕਿ ਦੋਵੇਂ ਪਿਓ ਤੇ ਪੁੱਤਰ ਲੱਕੜਾਂ ਵੱਢ ਰਹੇ ਨੇ, 30 ਕੋਹਾਂ ਦੀ ਦੂਰੀ ਦੇ ਉੱਤੇ ਉਸ ਵੇਲੇ 6ਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਠਹਿਰੇ ਸਨ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਭਾਈ ਕੀ ਡਰੋਲੀ ਪਿੰਡ ਦੇ ਵਿੱਚ ਸਾਈ ਦਾਸ ਦੇ ਘਰ ਦੇ ਵਿੱਚ ਵਿਰਾਜੇ ਸਨ। ਸੁੰਦਰ ਘਰ ਸੀ ਤਲ ਵਿਖੇ ਫਿਰ ਹੋਤੇ ਪਰਿਅੰਕਾ ਆਪਣੇ ਮੇ ਲਖ ਪ੍ਰੇਮ ਕੋ ਤਾਏ ਤਜ ਸ਼ੰਕਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਈ ਦਾਸ ਦੇ ਘਰ ਦੇ ਵਿੱਚ ਬੜੀ ਠੰਡੀ ਜਗ੍ਹਾ ਦੇ ਉੱਤੇ ਪਲੰਗ ਦੇ ਉੱਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਲੇਟੇ ਹੋਏ ਸਨ। ਦੂਜੇ ਪਾਸੇ ਸੱਦੂ ਨੇ ਤੇ ਰੂਪੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਪਣੇ ਵਿੱਚ ਜਦੋਂ ਐਸਾ ਪ੍ਰੇਮ ਦੋਵਾਂ ਦਾ ਜਾਣਿਆ ਤੇ ਸਾਰੀਆਂ ਗਿਣਤੀਆਂ ਨੂੰ ਛੱਡ ਕੇ ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਚੱਲ ਪਏ। ਤਾਜ ਸਭ ਸੁਖ ਇੱਕ ਛਿਨਕ ਮੈਂ ਪਹੁੰਚੇ ਬਨ ਮਾਹੀ। ਸਤਿਗੁਰਾਂ ਨੇ ਸੁਖ ਵਾਲੇ ਪਲੰਗ ਨੂੰ ਛੱਡਿਆ, ਇੱਕ ਛਿਣਕ ਦੇ ਵਿੱਚ, ਇੱਕ ਪਲ ਭਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਲਾਗੇ ਪਹੁੰਚ ਗਏ ਨੇ ਜਿੱਥੇ ਦੋਵੇਂ ਪਿਓ ਤੇ ਪੁੱਤਰ ਲੱਕੜਾਂ ਕੱਟ ਰਹੇ ਸਨ। ਭਾਏ ਤ੍ਰਿਖਾ ਤੁਰ ਜਾਚ ਤੇ ਪਾਣੀ ਕਿਸ ਪਾਹੀ। ਕਿਉਂਕਿ ਦੋਵਾਂ ਨੇ ਇਸੇ ਕਰਕੇ ਸਤਿਗੁਰਾਂ ਨੂੰ ਯਾਦ ਕੀਤਾ ਸੀ ਕਿ ਸਤਿਗੁਰੂ ਜੀ ਇਸ ਠੰਡੇ ਪਾਣੀ ਨੂੰ ਆਣ ਕੇ ਪੀਣ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੇ ਹੀ ਪਹੁੰਚ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਦੇ ਨਾਲ ਪੁਕਾਰਿਆ, ਮੈਨੂੰ ਬਹੁਤ ਪਿਆਸ ਲੱਗੀ ਹੈ, ਮੈਂ ਬਹੁਤ ਜ਼ਿਆਦਾ ਤੇ ਆਇਆ ਹਾਂ, ਕਿਸੇ ਕੋਲ ਪਾਣੀ ਹੈ ਤੇ ਮੈਨੂੰ ਪਾਣੀ ਪਿਆਵੇ। ਇਸ ਤਰ੍ਹਾਂ ਸਤਿਗੁਰਾਂ ਨੇ ਜਾਣ ਬੁੱਝ ਕੇ ਆਖਿਆ। ਸੁੱਤ ਪਿਤ ਮੁਦਤ ਸੁਚਿਤ ਮੈਂ ਉਠ ਕਰ ਤਤ ਕਾਲਾ ਸੀਤਲ ਜਲ ਦੀਨੋ ਪੀਓ ਗੋਰੇ ਆਨੰਦ ਬਿਸਾਲਾ। ਜਦੋਂ ਸਤਿਗੁਰਾਂ ਦਾ ਬਚਨ ਇਹਨਾਂ ਦੋਵਾਂ ਦੇ ਕੰਨਾਂ ਦੇ ਵਿੱਚ ਪਿਆ ਤੇ ਛੇਤੀ ਦੇ ਨਾਲ ਇਹ ਉੱਠੇ ਨੇ, ਤਤਕਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਨੇ। ਉਹ ਜਿਹੜਾ ਠੰਡਾ ਪਾਣੀ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਛਕਾਇਆ, ਸਤਿਗੁਰਾਂ ਦੀ ਪ੍ਰਸੰਨਤਾ ਪ੍ਰਾਪਤ ਕੀਤੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਉੱਤੇ ਬੜੇ ਪ੍ਰਸੰਨ ਹੋਏ। ਦੇਗ ਕਰੋ ਤਜ ਦੇਹ ਕ੍ਰਿਤ ਪ੍ਰਭ ਬਾਕ ਬਖਾਨਾ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੋਵਾਂ ਨੂੰ ਆਖਿਆ ਸੀ ਕਿ ਤੁਸੀਂ ਹੁਣ ਐਸਾ ਕੰਮ ਕਰਨਾ ਛੱਡ ਦਿਓ। ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਤੁਸੀਂ ਦੇਗ ਕਰਿਆ ਕਰੋ, ਸਾਧ ਸੰਗਤ ਦਾ ਲੰਗਰ ਕਰਿਆ ਕਰੋ। ਤਵ ਤੇ ਸਤ ਸੰਗਤ ਅਦਕ ਤਿੰਨ ਸਿੱਖਣ ਠਾਣਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਦੋਂ ਤੋਂ ਲੈ ਕੇ ਫਿਰ ਸਾਧ ਸੰਗਤ ਦੀ ਸੇਵਾ ਲੰਗਰ ਦੀ ਕਰਨੀ ਇਹਨਾਂ ਦੋਵਾਂ ਨੇ ਸ਼ੁਰੂ ਕੀਤੀ ਸੀ। ਭਾਵੇਂ ਕਿ ਬੜੇ ਗਰੀਬ ਸਨ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਕਰਨ ਦੇ ਨਾਲ ਉਹ ਲੰਗਰ ਜੋਗੇ ਸਮਰੱਥ ਹੋ ਗਏ। ਤਿੰਨ ਕੀ ਕੁਲ ਬਰਦਕ ਹੋਤੇ ਦ੍ਵੈ ਤਬੈ ਸਪੂਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੂਪੇ ਤੇ ਸੱਦੂ ਦੀ ਕੁਲ ਦੇ ਵਿੱਚ ਫਿਰ ਦੋ ਸਪੁੱਤਰ ਪੈਦਾ ਹੋਏ ਨੇ। ਕਿਉਂਕਿ ਤਿੰਨ ਤਰ੍ਹਾਂ ਦੇ ਮੰਨੇ ਜਾਂਦੇ ਨੇ, ਇੱਕ ਹੁੰਦੇ ਨੇ ਪੁੱਤਰ, ਇੱਕ ਹੁੰਦੇ ਨੇ ਸਪੁੱਤਰ, ਤੇ ਤੀਜੇ ਨੰਬਰ ਦੇ ਆਖਿਆ ਜਾਂਦਾ ਕਪੁੱਤਰ। ਪੁੱਤਰ ਤੇ ਉਹ ਹੁੰਦੇ ਨੇ ਜਿਹੜੇ ਕਿ ਪਿਤਾ ਦੇ ਸਮਾਨ ਰਹਿੰਦੇ ਨੇ, ਭਾਵ ਕਿ ਜਿਸ ਤਰ੍ਹਾਂ ਦੇ ਪਿਤਾ ਨੇ ਕਰਮ ਕੀਤੇ ਨੇ ਉਸੇ ਤਰ੍ਹਾਂ ਦੇ ਕਰਮ ਕਰਨੇ ਤੇ ਬਰਕਰਾਰ ਰੱਖਣਾ ਆਪਣੇ ਵੰਸ਼ ਨੂੰ। ਜਿਹੜੇ ਸਪੁੱਤਰ ਹੁੰਦੇ ਨੇ ਉਹ ਹੋਰ ਵੀ ਜ਼ਿਆਦਾ ਆਪਣੇ ਪਿਤਾ ਦੀ ਵਡਿਆਈ ਨੂੰ ਵਧਾ ਦਿੰਦੇ ਨੇ। ਇਸੇ ਕਰਕੇ ਸਪੁੱਤਰਾਂ ਨੂੰ ਸਾਰਿਆਂ ਤੋਂ ਚੰਗਾ ਮੰਨਿਆ ਗਿਆ। ਔਰ ਤੀਸਰੇ ਨੰਬਰ ਦੇ ਉੱਤੇ ਹੁੰਦੇ ਨੇ ਕਪੁੱਤਰ, ਭਾਵ ਕਿ ਭੈੜੇ ਪੁੱਤਰ, ਜਿਹੜੇ ਕਿ ਆਪਣੇ ਪਿਤਾ ਦੀ ਕੀਤੀ ਕਤਰੀ ਨੂੰ ਵੀ ਖੂਹ ਦੇ ਵਿੱਚ ਪਾ ਦਿੰਦੇ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ, ਇਨ੍ਹਾਂ ਦੀ ਕੁਲ ਦੇ ਵਿੱਚ ਦੋ ਸਪੁੱਤਰ ਪੈਦਾ ਹੋਏ। ਰੂਪ ਚੰਦ ਸੱਦੂ ਦਾ ਪੁੱਤਰ ਸੀ, ਉਹਦੇ ਪੁੱਤਰ ਸਨ ਅੱਗੋਂ ਦੋ, ਜਿਨ੍ਹਾਂ ਦਾ ਕਵੀ ਜੀ ਬਿਆਨ ਕਰ ਰਹੇ ਨੇ। ਸੁਣ ਕੇ ਗੁਰ ਆਗ ਵਨ ਕੋ ਅਰ ਜੰਗ ਬਹੁਤਾ। ਹੁਣ ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇਨੇ ਪਿੰਡ ਦੇ ਵਿੱਚ ਪਹੁੰਚੇ ਹੋਏ ਨੇ, ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੂਪ ਚੰਦ ਦੇ ਦੋ ਸਪੁੱਤਰ ਸਨ ਜਿਨ੍ਹਾਂ ਨੇ ਸੁਣਿਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇਨੇ ਪਿੰਡ ਦੇ ਵਿੱਚ ਆਏ ਨੇ ਤੁਰਕਾਂ ਦੇ ਨਾਲ ਬਹੁਤਾ ਸਾਰਾ ਜੰਗ ਲੜ ਕੇ। ਸਾਹਿਬ ਜਾ ਦੇ ਚਾਰੋਂ ਪਰਲੋਕ ਪਧਾਰੇ। ਇਹਨਾਂ ਦੋਵਾਂ ਨੂੰ ਇਹ ਵੀ ਪਤਾ ਲੱਗਾ ਕਿ ਸਤਿਗੁਰਾਂ ਦੇ ਚਾਰੇ ਜਿਹੜੇ ਸਾਹਿਬਜ਼ਾਦੇ ਨੇ ਉਹ ਪਰਲੋਕ ਗਮਨ ਕਰ ਗਏ। ਬਿਸਮਾਨੇ ਮਨ ਮੇ ਮਹਾ ਬੜ ਗਜਬ ਗੁਜ਼ਾਰੇ। ਇਹ ਦੋਵੇਂ ਜਿਹੜੇ ਪੁਰਾਣੇ ਇਹ ਬਹੁਤ ਹੀ ਜ਼ਿਆਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਾਰਤਾ ਨੂੰ ਸੁਣ ਕੇ ਹੈਰਾਨ ਹੋਏ ਨੇ ਕਿ ਬਹੁਤ ਵੱਡਾ ਗਜਬ ਹੋ ਗਿਆ। ਪਰਮ ਸਿੰਘ ਯਾਰ ਧਰਮ ਸਿੰਘ ਬੜ ਭਗਤੀਵਾਨੇ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਹਨਾਂ ਦੋਵਾਂ ਦਾ ਜ਼ਿਕਰ ਕਰਦੇ ਨੇ ਜਿਹੜੇ ਕਿ ਰੂਪ ਚੰਦ ਦੇ ਪੁੱਤਰ ਸਨ। ਇੱਕ ਦਾ ਨਾਮ ਸੀ ਪਰਮ ਸਿੰਘ ਤੇ ਦੂਜੇ ਦਾ ਨਾਮ ਸੀ ਧਰਮ ਸਿੰਘ। ਇਹ ਕਵੀ ਜੀ ਲਿਖਦੇ ਨੇ ਕਿ ਵੱਡੇ ਭਗਤੀ ਵਾਲੇ ਸਨ। ਹਿਤ ਦਰਸ਼ਨ ਕੇ ਤਿਆਰ ਪੇ ਧਰ ਪ੍ਰੇਮ ਮਹਾਨੇ ਕਿਤਕ ਸੇਖ ਲੇ ਸੰਗ ਮੈਂ ਮੁਖ ਸ਼ਬਦ ਸੋ ਗਾਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਇਹ ਪਰਮ ਸਿੰਘ ਤੇ ਧਰਮ ਸਿੰਘ ਤਿਆਰ ਹੋਏ ਨੇ ਵੱਡੇ ਪ੍ਰੇਮ ਦੇ ਨਾਲ। ਬਾਕੀ ਬਹੁਤਿਆਂ ਸਾਰਿਆਂ ਸਿੱਖਾਂ ਦੀ ਭੀੜ ਨੂੰ ਇਨ੍ਹਾਂ ਨੇ ਆਪਣੇ ਨਾਲ ਲਿਆ ਹੈ ਤੇ ਸ਼ਬਦਾਂ ਨੂੰ ਪੜ੍ਹਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਦਰਸ਼ਨ ਕਰਨ ਦੇ ਵਾਸਤੇ ਆ ਰਹੇ ਨੇ। ਬਾਰੀ ਬਾਰੀ ਪੜਤ ਹੈ ਕਰ ਜੋਟੀ ਆਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਦੇ ਹੋਏ ਵਾਰੀ ਵਾਰੀ ਇਹ ਸ਼ਬਦਾਂ ਨੂੰ ਪੜ੍ਹਦੇ ਹੋਏ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲ ਆ ਰਹੇ ਨੇ। ਆਮ ਤੌਰ ਦੇ ਉੱਤੇ ਐਸਾ ਦੇਖਿਆ ਗਿਆ ਕਿ ਜਦੋਂ ਮੇਲੇ ਦੇ ਵਿੱਚ ਸੰਗਤ ਆਉਂਦੀ ਹੈ ਸ਼ਿਰਕਤ ਕਰਨ ਦੇ ਵਾਸਤੇ ਸ੍ਰੀ ਭੈਣੀ ਸਾਹਿਬ ਦੇ ਵਿੱਚ ਤੇ ਇਲਾਕਿਆਂ ਇਲਾਕਿਆਂ ਦੀ ਸੰਗਤ ਜਦੋਂ ਪਹੁੰਚਦੀ ਹੈ, ਦੇਖਿਆ ਗਿਆ ਕਿ ਗੁਰਬਾਣੀ ਦੇ ਉੱਚੇ ਸ਼ਬਦਾਂ ਨੂੰ ਉਹ ਪੜ੍ਹ ਰਹੇ ਹੁੰਦੇ ਨੇ ਜਾਂ ਕਿਸੇ ਪ੍ਰਕਾਰ ਦੀਆਂ ਸੁੰਦਰ ਜਿਹੜੀਆਂ ਧਾਰਨਾ ਨੇ ਉਹਨਾਂ ਨੂੰ ਪੜਿਆ ਜਾਂਦਾ। ਇਸੇ ਤਰੀਕੇ ਦੇ ਨਾਲ ਸੰਗਤ ਮੇਲੇ ਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ ਪਹੁੰਚਦੀ ਹੈ, ਇਹ ਦੇਖਿਆ ਗਿਆ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਰਮ ਸਿੰਘ ਧਰਮ ਸਿੰਘ ਆ ਰਹੇ ਸਨ, ਬਹੁਤੀ ਸਾਰੀ ਸੰਗਤ ਵੀ ਇਹਨਾਂ ਦੇ ਨਾਲ ਸੀ ਤੇ ਸਾਰੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਦੇ ਹੋਏ ਹੀ ਆ ਰਹੇ ਸਨ। ਮਾਗਿਓ ਲੰਗ ਸਭ ਇਸ ਬਿਧੀ ਪਹੁੰਚੇ ਤਹਾਂ ਉੱਚੀ ਧੁਨ ਤੇ ਗਾਵਤੇ ਅਨੁਰਾਗ ਵਧੈ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਸਤੇ ਨੂੰ ਉਲੰਘਦੇ ਹੋਏ ਇਸੇ ਤਰੀਕੇ ਦੇ ਨਾਲ ਕਾਫੀ ਨੇੜੇ ਪਹੁੰਚ ਗਏ ਨੇ। ਉੱਚੀ ਆਵਾਜ਼ ਦੇ ਨਾਲ ਬੜੇ ਅਨੁਰਾਗ ਦੇ ਨਾਲ ਪ੍ਰੇਮ ਦੇ ਨਾਲ ਗੁਰਬਾਣੀ ਦਾ ਕੀਰਤਨ ਕਰਦੇ ਆ ਰਹੇ ਸੀ। ਚਰਨ ਸਰੋਜਨ ਕੋ ਤਬੈ ਦੇਖਤ ਲਪਟਾਏ। ਇਸੇ ਤਰ੍ਹਾਂ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਪਹੁੰਚੇ ਨੇ, ਸਤਿਗੁਰਾਂ ਦੇ ਕਮਲ ਵਰਗੇ ਚਰਨਾਂ ਦੇ ਨਾਲ ਆਣ ਕੇ ਲਿਪਟੇ। ਨੀਰ ਬਿਲੋਚਣ ਤੇ ਬਹਿ ਗੁਰ ਬਹੁ ਪਰ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰੇਮ ਦੇ ਜਿਹੜੇ ਹੰਝੂ ਨੇ ਉਹ ਨੇਤਰਾਂ ਦੇ ਵਿੱਚ ਭਰੇ ਹੋਏ ਨੇ ਤੇ ਗਲਾ ਵੀ ਬਹੁਤ ਜ਼ਿਆਦਾ ਪ੍ਰੇਮ ਤੇ ਵੈਰਾਗ ਦੇ ਨਾਲ ਭਰਿਆ ਹੋਇਆ। ਏਕ ਤੁਰੰਗਮ ਚਪਲ ਬਹੁ ਕੁਛ ਪੁਣ ਤਨ ਦੀਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਰਮ ਸਿੰਘ ਤੇ ਧਰਮ ਸਿੰਘ ਨੇ ਸਤਿਗੁਰਾਂ ਦੀ ਭੇਟਾ ਲਿਆਂਦੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਬਹੁਤ ਹੀ ਸੁੰਦਰ ਚੰਚਲ ਜਿਹੜਾ ਘੋੜਾ ਸੀ ਉਹ ਸਤਿਗੁਰਾਂ ਨੂੰ ਅਰਪਣ ਕਰਨ ਦੇ ਵਾਸਤੇ ਲੈ ਕੇ ਆਏ ਨੇ, ਇਸ ਤੋਂ ਇਲਾਵਾ ਥੋੜੀ ਮਾਇਆ ਵੀ ਲਿਆਂਦੀ।
ਇਤਿਆਦਿਕ ਤਰ ਭੇਟ ਕੋ ਸਭ ਨਿਕਟ ਅਸੀਨੇ।
ਇਸ ਤਰ੍ਹਾਂ ਦੀ ਹੋਰ ਵੀ ਜਿਹੜੀ ਭੇਟਾ ਸੀ ਉਹ ਬਾਕੀ ਦੇ ਸਾਰਿਆਂ ਨੇ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ ਤੇ ਫਿਰ ਸਾਰੀ ਸੰਗਤ ਜਿਹੜੀ ਆਈ ਸੀ ਸਤਿਗੁਰਾਂ ਦੇ ਦਰਸ਼ਨਾਂ ਦੇ ਲਈ ਉਹ ਲਾਗੇ ਹੀ ਸਤਿਗੁਰਾਂ ਦੇ ਬਹਿ ਗਈ।
ਹਾਏ ਹਾਏ ਕਰ ਰੁਦਤ ਪੇ ਬਾਡੇ ਸਾਂਗ ਅਰੰਬਾ ਸਾਹਿਬ ਜ਼ਾਦੇ ਹੱਥ ਪਾਏ ਇਹ ਅਦਕ ਅਚੰਬਾ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਰਮ ਸਿੰਘ ਤੇ ਧਰਮ ਸਿੰਘ ਬਹੁਤ ਹੀ ਜ਼ਿਆਦਾ ਇਸ ਸਤਿਗੁਰਾਂ ਦੀ ਹਾਲਤ ਨੂੰ ਦੇਖ ਕੇ ਦੁਖੀ ਹੋਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਾਏ ਹਾਏ ਕਹਿ ਕੇ ਰੋਣ ਲੱਗ ਪਏ ਤੇ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਇਹ ਤੁਸੀਂ ਕਿਸ ਤਰ੍ਹਾਂ ਦਾ ਸਾਂਗ ਪਾਣਾ ਵਰਤਾਇਆ। ਸੱਚੇ ਪਾਤਸ਼ਾਹ ਜੀ ਅਸਾਂ ਸੁਣਿਆ ਕਿ ਚਾਰੇ ਦੇ ਚਾਰੇ ਤੁਹਾਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਸੱਚੇ ਪਾਤਸ਼ਾਹ ਜੀ ਦਿਲ ਦਿਮਾਗ ਨੂੰ ਹਿਲਾ ਦੇਣ ਵਾਲੀ ਇਹ ਗੱਲ ਹੈ।
ਹੇ ਪ੍ਰਭ ਮਹਾ ਸੁਪੁੱਤਰ ਥੇ ਸੁੰਦਰ ਤਨ ਸੋਹੇ ਤਪ ਜਪ ਦਾਨ ਅਨੇਕ ਤੇ ਆਸ ਪਾਏ ਨਾ ਕੋਹੇ।
ਦੋਵੇਂ ਹੱਥ ਜੋੜ ਕੇ ਅਰਜ ਕਰਦੇ ਨੇ ਕਿ ਸੱਚੇ ਪਾਤਸ਼ਾਹ ਜੀ ਤੁਹਾਡੇ ਜਿਹੜੇ ਸੁਪੁੱਤਰ ਨੇ ਬਹੁਤ ਹੀ ਜ਼ਿਆਦਾ ਸੁੰਦਰ ਸਨ। ਸੱਚੇ ਪਾਤਸ਼ਾਹ ਜੀ ਵੱਡੇ ਤਪਾਂ ਦੇ ਨਾਲ ਵੱਡਿਆਂ ਜਪਾਂ ਦੇ ਨਾਲ ਵੱਡੇ ਦਾਨ ਦੇ ਨਾਲ ਐਸੇ ਜਿਹੜੇ ਪੁੱਤਰ ਨੇ ਉਹ ਸੱਚੇ ਪਾਤਸ਼ਾਹ ਜੀ ਪ੍ਰਾਪਤ ਨਹੀਂ ਹੁੰਦੇ।
ਆਰ ਬਲਾ ਭੁਗਤੀ ਨਾ ਕੁਛ ਮ੍ਰਿਤ ਪੇ ਤੁਮ ਆਗੇ ਵਸਤ੍ਰ ਵਿਭੂਖਣ ਤੇ ਦਿਪਤ ਸਭ ਕੋ ਪ੍ਰਿਆ ਲਾਗੇ।
ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਅਜੇ ਚਾਰਾਂ ਦੀ ਛੋਟੀ ਹੀ ਉਮਰ ਸੀ। ਸੱਚੇ ਪਾਤਸ਼ਾਹ ਜੀ ਉਹ ਛੋਟੀ ਉਮਰ ਦੇ ਵਿੱਚ ਹੀ ਸ਼ਹੀਦ ਹੋ ਗਏ। ਸੱਚੇ ਪਾਤਸ਼ਾਹ ਜੀ ਵਸਤ੍ਰ ਤੇ ਵਿਭੂਖਣ ਪਾਵ ਕੇ ਗਹਿਣਿਆਂ ਤੇ ਕੱਪੜਿਆਂ ਦੇ ਨਾਲ ਉਹ ਬਹੁਤ ਹੀ ਜ਼ਿਆਦਾ ਪਿਆਰੇ ਲੱਗਦੇ ਸਨ ਜਦੋਂ ਉਹਨਾਂ ਦਾ ਦਰਸ਼ਨ ਕੀਤਾ ਜਾਂਦਾ ਸੀ।
ਦਰਬ ਕਰੋਰੋ ਹੇਮ ਗਨ ਸਭ ਸ਼ਸਤਰ ਖਜ਼ਾਨਾ ਆਦ ਪ੍ਰਸਾਦੀ ਗਜ ਬੜੇ ਜਿਨ ਮੋਲ ਮਹਾਨਾ।
ਪਰਮ ਸਿੰਘ ਤੇ ਧਰਮ ਸਿੰਘ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਕਰੋੜਾਂ ਦੀ ਮਾਇਆ ਬਰਬਾਦ ਹੋ ਗਈ, ਸੋਨਾ ਬਰਬਾਦ ਹੋ ਗਿਆ। ਸੱਚੇ ਪਾਤਸ਼ਾਹ ਜੀ ਹਥਿਆਰਾਂ ਦਾ ਜਿਹੜਾ ਖਜ਼ਾਨਾ ਸੀ ਉਹ ਵੀ ਤਬਾਹ ਹੋ ਗਿਆ। ਸੱਚੇ ਪਾਤਸ਼ਾਹ ਵੱਡੇ ਵੱਡੇ ਮੁੱਲ ਦੇ ਹਾਥੀ ਜਿਨ੍ਹਾਂ ਹਾਥੀਆਂ ਦੇ ਵਿੱਚ ਪ੍ਰਸਾਦੀ ਨਾਂ ਦਾ ਹਾਥੀ ਵੀ ਸੱਚੇ ਪਾਤਸ਼ਾਹ ਜੀ ਸ਼ਾਮਲ ਸੀ ਉਹ ਸਾਰੇ ਦਾ ਸਾਰਾ ਕੁਝ ਵਿਨਾਸ਼ ਹੋ ਗਿਆ। ਸੱਚੇ ਪਾਤਸ਼ਾਹ ਜੀ ਇਹ ਕਿਸ ਤਰ੍ਹਾਂ ਦਾ ਤੁਸੀਂ ਕੌਤਕ ਵਰਤਾਇਆ।
ਖਰੇ ਹਜ਼ਾਰੋ ਹੈ ਖਰੇ ਬੜ ਕੀਮਤ ਵਾਰੇ ਦਲ ਬਿਡਾਰ ਤੇ ਆਦ ਜੇ ਨਹੀਂ ਪਰ ਨਿਹਾਰੇ।
ਕਹਿੰਦੇ ਸੱਚੇ ਪਾਤਸ਼ਾਹ ਜੀ ਤੁਹਾਡੀ ਅਸਵਾਰੀ ਦੇ ਵਾਸਤੇ ਹਜ਼ਾਰਾਂ ਜਿਹੜੇ ਸੁੰਦਰ ਘੋੜੇ ਨੇ ਉਹ ਖਲੋਤੇ ਰਹਿੰਦੇ ਸਨ ਜਿਹੜੇ ਕਿ ਬਹੁਤ ਵੱਡੀ ਕੀਮਤ ਦੇ ਹੁੰਦੇ ਸਨ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਜਿਹੜਾ ਦਲ ਬਿਡਾਰ ਘੋੜਾ ਹੈ ਉਹ ਵੀ ਸੱਚੇ ਪਾਤਸ਼ਾਹ ਜੀ ਅੱਜ ਦਿਖਾਈ ਨਹੀਂ ਦਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਘੋੜੇ ਦਾ ਨਾਮ ਦਲ ਬਿਡਾਰ ਰੱਖਿਆ ਸੀ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਨਿਸ਼ਚਾ ਸੀ ਉਹਨਾਂ ਦਾ ਜਿਹੜਾ ਇਰਾਦਾ ਸੀ ਹਮੇਸ਼ਾ ਸਤਿਗੁਰਾਂ ਦੀ ਬਿਰਤੀ ਜਿੱਤ ਦੇ ਵੱਲ ਰਹਿੰਦੀ ਸੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਜਿਹੜੇ ਨਾਮ ਰੱਖੇ ਨੇ ਉਹ ਸਾਰੇ ਦੇ ਸਾਰੇ ਜਿੱਤ ਦੀ ਆਸ਼ਾ ਨੂੰ ਜ਼ਾਹਰ ਕਰਦੇ ਨੇ। ਸਤਿਗੁਰਾਂ ਨੇ ਆਪਣੇ ਇੱਕ ਘੋੜੇ ਦਾ ਨਾਮ ਰੱਖਿਆ ਸੀ ਦਲ ਬਿਡਾਰ। ਦਲ ਦਾ ਭਾਵ ਹੁੰਦਾ ਫੌਜ, ਬਿਡਾਰ ਦਾ ਭਾਵ ਹੁੰਦਾ ਕਿ ਖਿੰਡਾ ਦੇਣਾ, ਭਾਵ ਕਿ ਵੈਰੀ ਦੀਆਂ ਫੌਜਾਂ ਨੂੰ ਖਿੰਡਾ ਦੇਣ ਵਾਲਾ ਇਹ ਮੇਰਾ ਦਲ ਬਿਡਾਰ ਘੋੜਾ ਹੈ। ਇਸ ਤੋਂ ਇਲਾਵਾ ਸਤਿਗੁਰਾਂ ਨੇ ਇੱਕ ਆਪਣੇ ਘੋੜੇ ਦਾ ਨਾਮ ਰੱਖਿਆ ਸੀ ਦਲ ਸ਼ਿੰਗਾਰ। ਉਹਦਾ ਭਾਵ ਹੈ ਕਿ ਦਲ ਦਾ ਫੌਜ ਦਾ ਸ਼ਿੰਗਾਰ। ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਧਿਆਨ ਦੇ ਕੇ ਦੇਖੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਦੇ ਵੀ ਨਾਮਕਰਣ ਕੀਤੇ ਨੇ ਉਹ ਬੜੇ ਨਾਮਕਰਣ ਵਿਲੱਖਣ ਨੇ ਤੇ ਜਿੱਤ ਦੀ ਆਸ਼ਾ ਵਾਲੇ ਨੇ। ਜੇਕਰ ਸਾਰਿਆਂ ਤੋਂ ਪਹਿਲੇ ਸਮੇਂ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਬਹੁਤ ਵੱਡਾ ਨਗਾਰਾ ਬਣਵਾਇਆ, ਉਸ ਨਗਾਰੇ ਦਾ ਨਾਮ ਸਤਿਗੁਰਾਂ ਨੇ ਰਣਜੀਤ ਨਗਾਰਾ ਰੱਖਿਆ। ਰਣ ਦਾ ਭਾਵ ਯੁੱਧ ਭੂਮੀ ਤੇ ਜੀਤ ਤੋਂ ਭਾਵ ਕਿ ਰਣ ਭੂਮੀ ਦੇ ਵਿੱਚ ਜਿੱਤ ਦੀ ਪ੍ਰਾਪਤੀ ਕਰਾਉਣ ਵਾਲਾ। ਇਸ ਤੋਂ ਇਲਾਵਾ ਜੇਕਰ ਹੋਰ ਅੱਗੇ ਚੱਲੀਏ ਤੇ ਸਤਿਗੁਰਾਂ ਦੇ ਘਰ ਦੇ ਵਿੱਚ ਜੇਕਰ ਪਹਿਲਾ ਸਹਿਬਜ਼ਾਦਾ ਪੈਦਾ ਹੋਇਆ ਤੇ ਸਤਿਗੁਰਾਂ ਨੇ ਸਹਿਬਜ਼ਾਦੇ ਦਾ ਨਾਮ ਅਜੀਤ ਸਿੰਘ ਰੱਖਿਆ। ਅਜੀਤ ਦਾ ਭਾਵ ਹੈ ਜਿਹਨੂੰ ਕਦੇ ਕੋਈ ਜਿੱਤ ਹੀ ਨਾ ਸਕੇ। ਇਸੇ ਤਰ੍ਹਾਂ ਜਿੱਤ ਦੇ ਵੱਲ ਹੀ ਸਤਿਗੁਰਾਂ ਦਾ ਹਮੇਸ਼ਾ ਧਿਆਨ ਜੁੜਿਆ ਰਹਿੰਦਾ ਸੀ। ਦੂਜਾ ਸਹਿਬਜ਼ਾਦਾ ਪੈਦਾ ਹੋਇਆ ਤੇ ਸਤਿਗੁਰਾਂ ਨੇ ਨਾਮ ਜੁਝਾਰ ਸਿੰਘ ਰੱਖਿਆ, ਬਹੁਤ ਜ਼ਿਆਦਾ ਜੂਝਣ ਵਾਲਾ ਰਣ ਭੂਮੀ ਦੇ ਵਿੱਚ। ਤੀਜੇ ਸਹਿਬਜ਼ਾਦੇ ਦਾ ਨਾਮ ਜ਼ੋਰਾਵਰ ਸਿੰਘ ਰੱਖਿਆ, ਵੱਡੇ ਪਰਾਕਰਮ ਵਾਲਾ, ਜ਼ੋਰਾਵਰ ਬਹੁਤ ਬਲਸ਼ਾਲੀ ਤਾਕਤ ਵਾਲਾ। ਤੇ ਚੌਥੇ ਸਾਹਿਬਜ਼ਾਦੇ ਦਾ ਨਾਮ ਸਤਿਗੁਰਾਂ ਨੇ ਫਤਿਹ ਸਿੰਘ ਰੱਖਿਆ। ਫਤਿਹ ਦਾ ਭਾਵ ਹੁੰਦਾ ਹੈ ਜਿੱਤ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਜੀ ਨਾਮਕਰਣ ਹੀ ਐਸੇ ਕਰਦੇ ਸਨ ਜਿਹੜੇ ਬੜੇ ਵਿਲੱਖਣ ਹੁੰਦੇ ਸਨ। ਹੁਣ ਕਵੀ ਸੰਤੋਖ ਸਿੰਘ ਜੀ ਇਹ ਬਿਆਨ ਕਰ ਰਹੇ ਨੇ ਕਿ ਐਸੀਆਂ ਸਤਿਗੁਰਾਂ ਦੀਆਂ ਵਿਲੱਖਣ ਖੇਡਾਂ ਨੂੰ ਜਦੋਂ ਦੇਖਿਆ ਪਰਮ ਸਿੰਘ ਨੇ ਤੇ ਧਰਮ ਸਿੰਘ, ਉਹ ਬੜੇ ਦੁਖੀ ਹੋਏ ਨੇ। ਉਹ ਬਿਆਨ ਕਰ ਰਹੇ ਨੇ, ਸੱਚੇ ਪਾਤਸ਼ਾਹ ਜੀ ਤੁਹਾਡੇ ਸਹਿਬਜ਼ਾਦੇ ਵੀ ਸ਼ਹੀਦ ਹੋ ਗਏ, ਸੱਚੇ ਪਾਤਸ਼ਾਹ ਜੀ ਵੱਡੇ ਵੱਡੇ ਹਾਥੀ ਪ੍ਰਸਾਦੀ ਵਰਗੇ ਉਹ ਵੀ ਤਬਾਹ ਹੋ ਗਏ, ਦਲ ਬਿਡਾਰ ਦਲ ਸ਼ਿੰਗਾਰ ਇਹ ਘੋੜੇ ਵੀ ਸੱਚੇ ਪਾਤਸ਼ਾਹ ਜੀ ਤਬਾਹ ਹੋ ਗਏ ਜਿਹੜੇ ਕਿ ਤੁਹਾਡੀ ਸਵਾਰੀ ਦੇ ਵਾਸਤੇ ਹਮੇਸ਼ਾ ਖਲੋਤੇ ਰਹਿੰਦੇ ਸਨ, ਅੱਜ ਉਹਨਾਂ ਦੇ ਵਿੱਚੋਂ ਕੋਈ ਵੀ ਦਿਖਾਈ ਨਹੀਂ ਦਿੰਦਾ।
ਅਨੇਕ ਹੀ ਨਹੀਂ ਗਿਣ ਬੇਮਾਹੀ, ਇੱਕ ਬਾਰ ਹੀ ਨਾਸ਼ ਪਾ ਕੁਛ ਦਿਖਤ ਨਾਹੀ।
ਇਸ ਤੋਂ ਇਲਾਵਾ ਕਹਿੰਦੇ ਨੇ ਕਿ ਐਸ਼ਵਰਜ ਤੁਹਾਡੀ ਧਨ ਸੰਪਦਾ ਜਿਹਦੀ ਗਿਣਤੀ ਕੋਈ ਕਰ ਨਹੀਂ ਸਕਦਾ ਉਹ ਸਾਰੀ ਵਿਨਾਸ਼ ਹੋ ਗਈ, ਇੱਕੋ ਵਾਰ ਸੱਚੇ ਪਾਤਸ਼ਾਹ ਸਾਰੇ ਦਾ ਸਾਰਾ ਕੁਝ ਫਨਾ ਹੋ ਗਿਆ, ਅੱਜ ਕੁਝ ਨਹੀਂ ਦਿਖਦਾ।
ਸ੍ਰੀ ਪ੍ਰਭ ਬੜੇ ਅਫਸੋਸ ਹੈ, ਸਿੱਖ ਪਿੱਖ ਦੁੱਖ ਪਾਵੇ।
ਪਰਮ ਸਿੰਘ ਤੇ ਧਰਮ ਸਿੰਘ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਸਾਨੂੰ ਬਹੁਤ ਵੱਡਾ ਅਫਸੋਸ ਹੈ ਐਸੀ ਕਰਨੀ ਦੇ ਉੱਤੇ, ਸੱਚੇ ਪਾਤਸ਼ਾਹ ਜੀ ਤੁਹਾਡੇ ਸਾਰੇ ਦੇ ਸਾਰੇ ਦੇਖ ਕੇ ਇਸ ਦਸ਼ਾ ਨੂੰ ਦੁੱਖ ਪਾਉਂਦੇ।
ਅਸਰਾਵਰ ਕੇ ਸੰਗ ਤੇ ਨਹੀਂ ਕੋ ਪਰ ਮਾਵੇ, ਸ੍ਰੀ ਸਤਿਗੁਰ ਸੁਣ ਕੇ ਪਨ ਪਿਖ ਦੁਖੀ ਬਿਸਾਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਅਰਜ ਕੀਤੀ ਹੈ ਦੋਵਾਂ ਨੇ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਆਪਣੇ ਸਾਂਗ, ਤੁਸੀਂ ਆਪਣੀਆਂ ਖੇਡਾਂ ਐਸੀਆਂ ਕਰਦੇ ਹੋ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਭਰਮ ਜਾਂਦਾ ਹੈ। ਇਸ ਤਰ੍ਹਾਂ ਜਦੋਂ ਅਫਸੋਸ ਪਰਮ ਸਿੰਘ ਨੇ ਤੇ ਧਰਮ ਸਿੰਘ ਨੇ ਜ਼ਾਹਰ ਕੀਤਾ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਬੜੇ ਦੁਖੀ ਨੇ, ਫਿਰ ਸਤਿਗੁਰਾਂ ਨੇ ਬਚਨ ਕੀਤਾ।
ਕਹਿੰਦੇ ਨੇ ਜਗਤ ਪਦਾਰਥ ਰੀਤੇ ਬਿਨਸੈ ਤਤਕਾਲਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੋ ਕੁਝ ਗਿਆ ਸੋ ਗਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਨੂੰ ਜੇਕਰ ਆਪਣੇ ਧਨ ਸੰਪਦਾ ਦੀ, ਆਪਣੇ ਪੁੱਤਰਾਂ ਦੀ ਕੋਈ ਚਿੰਤਾ ਨਹੀਂ ਹੈ ਤੇ ਤੁਸੀਂ ਕਿਉਂ ਦੁੱਖ ਮੰਨਦੇ ਹੋ। ਸਤਿਗੁਰੂ ਜੀ ਕਹਿੰਦੇ ਨੇ ਕਿ ਜਗਤ ਦੇ ਜਿੰਨੇ ਵੀ ਪਦਾਰਥ ਨੇ ਉਹ ਸਾਰੇ ਦੇ ਸਾਰੇ ਬਿਣਸਣ ਵਾਲੇ ਨੇ, ਖਤਮ ਹੋ ਜਾਣ ਵਾਲੇ ਨੇ।
ਉਪਜੈ ਬਿਨ ਸੰਹਾਰ ਜੋ ਆਗੈ ਪਾਛੈ ਰੀਤੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੋ ਵੀ ਉਪਜਿਆ ਹੈ, ਜੋ ਵੀ ਪੈਦਾ ਹੋਇਆ, ਆਖਰਕਾਰ ਉਹ ਬਿਨਸ ਜਾਏਗਾ, ਉਹ ਖਤਮ ਹੋ ਜਾਏਗਾ। ਆਗੇ ਕਿਆ ਪਾਛੈ, ਭਾਵ ਕਿ ਪਹਿਲਾਂ ਚਲੇ ਜਾਏਗਾ ਜਾਂ ਮਗਰੋਂ ਚਲਿਆ ਜਾਏਗਾ। ਜੋ ਉਪਜਿਆ ਹੈ ਸੋ ਬਿਨਸੇਗਾ ਜ਼ਰੂਰ, ਕਿਉਂਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਲੋਕਾਂ ਦੇ ਵਿੱਚ ਬਿਆਨ ਕੀਤਾ ਹੈ। ਸਤਿਗੁਰੂ ਤੇਗ ਬਹਾਦਰ ਜੀ ਫਰਮਾਨ ਕਰਦੇ ਨੇ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕਹਿ ਕਾਲ, ਨਾਨਕ ਹਰ ਗੁਣ ਗਾਇਲੇ, ਛਾੜ ਸਗਲ ਜੰਜਾਲ। ਸਤਿਗੁਰੂ ਜੀ ਬਿਆਨ ਕਰਦੇ ਨੇ ਕਿ ਜੋ ਵੀ ਪੈਦਾ ਹੋਇਆ ਉਹ ਇੱਕ ਦਿਨ ਬਿਣਸ ਜਾਏਗਾ, ਖਤਮ ਹੋ ਜਾਏਗਾ,
ਪਰ ਉਹ ਆਜ ਕੇ ਕਾਲ, ਉਹ ਅੱਜ ਖਤਮ ਹੋ ਜਾਵੇ ਜਾਂ ਕੱਲ ਨੂੰ ਖਤਮ ਹੋ ਜਾਵੇ ਜਾਂ ਪਰਸੋਂ ਖਤਮ ਹੋ ਜਾਵੇ, ਮੁੱਕ ਤੇ ਇੱਕ ਦਿਨ ਜ਼ਰੂਰ ਹੀ ਜਾਏਗਾ। ਇਸ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਹਨਾਂ ਦੁਨੀਆਂ ਦੇ ਝੰਝਟਾਂ ਤੇ ਝਮੇਲਿਆਂ ਨੂੰ ਦੂਰ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਪਰਮੇਸ਼ਰ ਦੇ ਨਾਮ ਦਾ ਹੇ ਮਨੁੱਖ ਤੂੰ ਜਾਪ ਕਰ ਲੈ। ਮੇਰਾ ਸਿਰਫ ਕਹਿਣ ਤੋਂ ਭਾਵ ਸੀ, ਉਪਜੈ ਬਿਨ ਸੰਹਾਰ ਜੋ ਆਗੇ ਕਿਆ ਪਾਛੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਪਰਮ ਸਿੰਘ ਨੂੰ ਤੇ ਧਰਮ ਸਿੰਘ ਨੂੰ ਕਿ ਜੋ ਵੀ ਪੈਦਾ ਹੋਇਆ ਇੱਕ ਨਾ ਇੱਕ ਦਿਨ ਉਹ ਖਤਮ ਹੋ ਜਾਏਗਾ। ਇਨਕੇ ਥਿਰਤਾ ਹੋਤ ਨਹੀਂ ਕਿਉਂ ਗਿਆਨੀ ਬਾਂਛੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਨਿਆਵੀ ਜਿਹੜੇ ਪਦਾਰਥ ਨੇ, ਦੁਨੀਆਂ ਦੇ ਵਿੱਚ ਜੋ ਵੀ ਚੀਜ਼ ਪੈਦਾ ਹੁੰਦੀ ਹੈ ਉਹ ਸਥਿਰ ਨਹੀਂ ਹੁੰਦੀ, ਆਖਰਕਾਰ ਉਹ ਵਿਨਾਸ਼ ਹੋ ਜਾਂਦੀ ਹੈ, ਗਿਆਨੀ ਬਾਂਛ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਐਸੀ ਜਿਹੜੀ ਵਿਚਾਰ ਹੈ ਉਹ ਸਤਿਗੁਰੂ ਜੀ ਕਹਿੰਦੇ ਨੇ ਗਿਆਨੀ ਕਰਦੇ ਨੇ। ਇੱਕ ਆਤਮ ਸਤਾ ਸਦਾ ਉਪਜੈ ਨਾ ਬਿਨਾਸ਼ੀ, ਸੋ ਸਰੂਪ ਨਿਜ ਜਾਣ ਕੇ ਹੋਏ ਪਰਮ ਪ੍ਰਕਾਸ਼ੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇੱਕ ਆਤਮਾ ਸੱਤ ਹੈ, ਉਹ ਸੱਤ ਚਿੱਤ ਆਨੰਦ ਸਰੂਪ ਹੈ, ਉਹ ਨਾ ਹੀ ਕਦੇ ਪੈਦਾ ਹੁੰਦੀ ਹੈ ਤੇ ਨਾ ਹੀ ਉਸਦਾ ਕਦੇ ਵਿਨਾਸ਼ ਹੁੰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਨਿਜ ਸਰੂਪ ਆਤਮਾ ਨੂੰ ਜਾਣ ਕੇ ਮਨੁੱਖ ਨੂੰ ਚਾਹੀਦਾ ਕਿ ਉਹ ਪ੍ਰਕਾਸ਼ ਰੂਪ ਉਸ ਨੂੰ ਸਮਝੇ। ਕੋਰ ਪਦਾਰਥ ਤੇ ਕਬੋ ਸ਼ੋਖ ਨਾ ਹਰ ਖਾਵੇ, ਇੱਕ ਰਸ ਬ੍ਰਿਤੀ ਸੋ ਆਤਮਾ ਤੇ ਜੋ ਲਿਵ ਲਾਵੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਝੂਠੇ ਤੇ ਕੂੜੇ ਪਦਾਰਥ ਨੇ ਜਿੰਨੇ ਵੀ ਦੁਨੀਆਂ ਦੇ ਵਿੱਚ ਪੈਦਾ ਹੁੰਦੇ ਨੇ। ਇਸ ਕਰਕੇ ਸੂਝਵਾਨ ਮਨੁੱਖ ਨੂੰ ਚਾਹੀਦਾ ਕਿ ਕਦੇ ਵੀ ਇਹਨਾਂ ਦਾ ਸੋਗ ਨਾ ਮਨਾਵੇ ਤੇ ਨਾ ਹੀ ਪ੍ਰਾਪਤੀ ਦੇ ਉੱਤੇ ਬਹੁਤੀ ਖੁਸ਼ੀ ਕਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਇੱਕ ਰਸ ਜਿਹੜੀ ਬ੍ਰਿਤੀ ਹੈ ਉਹ ਤੇ ਆਤਮਾ ਦੀ ਹੈ, ਇਸ ਕਰਕੇ ਇੱਕ ਰਸ ਜੋ ਆਤਮਾ ਹੈ ਉਸ ਦੇ ਵਿੱਚ ਬ੍ਰਿਤੀ ਨੂੰ ਸੁਰਤੀ ਨੂੰ ਜੋੜਨਾ ਚਾਹੀਦਾ। ਰੇਖ ਨਿਕਾਰੋ ਮੇਟੀਏ ਜੋ ਲਾਭ ਨਾ ਹਾਨਾ, ਇੱਕ ਸਮ ਬ੍ਰਿਤੀ ਸਤ ਗੁਰਨ ਕੀ ਇਮ ਜਾਨ ਸੁਜਾਨਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਡੀ ਜਿਹੜੀ ਬਿਰਤੀ ਹੈ ਉਹ ਇੱਕ ਸਮਾਨ ਹਮੇਸ਼ਾ ਰਹਿੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਡੀ ਬਿਰਤੀ ਇਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਧਰਤੀ ਦੇ ਉੱਤੇ ਜੇਕਰ ਕੋਈ ਲਕੀਰ ਖਿੱਚਦੀ ਹੈ, ਲਕੀਰ ਖਿੱਚਣ ਦੇ ਨਾਲ ਕੋਈ ਪ੍ਰਸੰਨਤਾ ਨਹੀਂ ਹੈ। ਜੇਕਰ ਸਤਿਗੁਰੂ ਜੀ ਕਹਿੰਦੇ ਨੇ ਕਿ ਲੀਕ ਨੂੰ ਫਿਰ ਮਿਟਾ ਦਈਏ ਤੇ ਫਿਰ ਸੋਗ ਵੀ ਕੋਈ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਡੀ ਬਿਰਤੀ ਇਸ ਤਰ੍ਹਾਂ ਦੀ ਹੈ, ਇੱਕ ਰਸ ਹਮੇਸ਼ਾ ਰਹਿੰਦੀ ਹੈ, ਤੁਸੀਂ ਵੀ ਆਪਣੀ ਬਿਰਤੀ ਨੂੰ ਇਸ ਤਰ੍ਹਾਂ ਦਾ ਬਣਾਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਣ ਦੇ ਵਾਸਤੇ ਇਹ ਬਚਨ ਆਖਿਆ ਜਿਹੜਾ ਕਿ ਤੁਸੀਂ ਪਿੱਛੇ ਸੁਣਿਆ ਵੀ ਹੋਵੇਗਾ ਕਿ ਸਿੱਖਾਂ ਨੇ ਇੱਕ ਵਾਰੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੀ ਸਾਰਾ ਕੋਈ ਤਬਾਹ ਹੋ ਗਿਆ ਇਹਨਾਂ ਪਰਮ ਸਿੰਘ ਤੇ ਧਰਮ ਸਿੰਘ ਵਾਂਗ, ਤੇ ਸਤਿਗੁਰਾਂ ਨੇ ਆਪਣੇ ਸਿੱਖ ਨੂੰ ਆਖਿਆ ਸੀ ਧਰਤੀ ਤੇ ਲੀਕਾਂ ਖਿੱਚ ਦੇ, ਉਹਨੇ ਲੀਕਾਂ ਖਿੱਚ ਦਿੱਤੀਆਂ। ਸਤਿਗੁਰੂ ਜੀ ਕਹਿੰਦੇ ਨੇ ਮਿਟਾ ਦੇ, ਉਹਨੇ ਹੁਕਮ ਮੰਨ ਕੇ ਮਿਟਾ ਦਿੱਤੀਆਂ ਤੇ ਸਤਿਗੁਰੂ ਜੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਨੇ ਦੱਸੋ ਜਦੋਂ ਲੀਕਾਂ ਖਿੱਚੀਆਂ ਸੀ ਤੁਹਾਨੂੰ ਕਿਸੇ ਪ੍ਰਕਾਰ ਦੀ ਖੁਸ਼ੀ ਹੋਈ ਸੀ? ਕਹਿੰਦੇ ਜੀ ਨਹੀਂ। ਕਹਿੰਦੇ ਨੇ ਜਦੋਂ ਮਿਟਾ ਦਿੱਤੀਆਂ ਫਿਰ ਤੁਹਾਨੂੰ ਕੋਈ ਸੋਗ ਹੋਇਆ, ਤੁਹਾਨੂੰ ਕੋਈ ਗਮੀ ਵਿਆਪੀ? ਕਹਿੰਦੇ ਨੇ ਨਹੀਂ ਸੱਚੇ ਪਾਤਸ਼ਾਹ ਜੀ, ਲੀਕਾਂ ਖਿੱਚਣ ਦੇ ਨਾਲ ਜਾਂ ਮਿਟਾਉਣ ਦੇ ਨਾਲ ਖੁਸ਼ੀ ਦਾ ਤੇ ਹਰਖ ਦਾ ਭਾਵ ਕੇ ਖੁਸ਼ੀ ਦਾ ਤੇ ਸੋਗ ਦਾ ਕੋਈ ਸੰਬੰਧ ਹੀ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਦੀ ਰੀਤੀ ਹੈ ਸਾਡੀ, ਭਾਵ ਕੇ ਜੇ ਕੁਝ ਪ੍ਰਾਪਤੀ ਹੋ ਜਾਵੇ ਤਾਂ ਵੀ ਕੁਝ ਖੁਸ਼ੀ ਨਹੀਂ ਹੈ, ਜੇਕਰ ਕੁਝ ਚਲਿਆ ਜਾਵੇ ਤੇ ਤਾਂ ਵੀ ਗਮੀ ਨਹੀਂ ਹੈ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਪਰਮ ਸਿੰਘ ਨੂੰ ਤੇ ਧਰਮ ਸਿੰਘ ਨੂੰ ਸਮਝਾ ਰਹੇ ਨੇ, ਭਾਈ ਸਿੱਖੋ ਸਾਡੀ ਬਿਰਤੀ ਇਸ ਤਰ੍ਹਾਂ ਦੀ ਹੈ ਜਿਵੇਂ ਧਰਤੀ ਤੇ ਲੀਕ ਖਿੱਚ ਦਈਦੀ ਹੈ, ਪ੍ਰਸੰਨਤਾ ਨਹੀਂ ਹੁੰਦੀ, ਮਿਟਾ ਦਈਦੀ ਹੈ ਤੇ ਫਿਰ ਗਮ ਵੀ ਨਹੀਂ ਹੁੰਦਾ। ਇਸ ਤਰ੍ਹਾਂ ਦੀ ਬਿਰਤੀ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੀ ਹੈ, ਤੁਸੀਂ ਵੀ ਆਪਣੀ ਬਿਰਤੀ ਨੂੰ ਉੱਚਾ ਚੁੱਕੋ, ਇੰਜ ਬਣਾਓ। ਤੁਰ ਕਣ ਜਰਾ ਉਖੇਰ ਨੇ ਅਸ ਕ੍ਰਿਤ ਹਮ ਠਾਨਾ, ਸਾਹਿਬ ਜ਼ਾਦੇ ਰੂਪ ਮਮ ਕਿਆ ਤਿਨ ਕੋ ਹਾਨਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਰਕਾਂ ਦੀਆਂ ਜੜਾਂ ਨੂੰ ਵਿਨਾਸ਼ ਕਰਨ ਦੇ ਵਾਸਤੇ, ਉਹਨਾਂ ਨੂੰ ਖਤਮ ਕਰਨ ਦੇ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਐਸਾ ਸਭ ਕੁਝ ਅਸੀਂ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ ਤੇ ਸਾਹਿਬਜ਼ਾਦੇ ਤੇ ਮੇਰੇ ਹੀ ਸਰੂਪ ਨੇ, ਕਿਆ ਤਿਨ ਕੋ ਹਾਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਮੇਰੇ ਸਰੂਪ ਨੇ ਉਹਨਾਂ ਨੂੰ ਕੌਣ ਮਾਰ ਸਕਦਾ। ਸਦਾ ਅਮਰ ਆਨੰਦ ਜੁਤ ਮਨ ਮੋਹਨ ਲੇਸ਼ਾ ਤੈਨੂੰ ਸ਼ੋਕ ਕਿਮ ਹਮ ਕਰ ਜੇ ਮੁਦਤ ਹਮੇਸ਼ਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉੱਤੇ ਸਦਾ ਦੇ ਵਾਸਤੇ ਅਮਰ ਹੋ ਗਏ ਨੇ, ਜਿਹੜੇ ਸ਼ਹੀਦ ਹੋ ਗਏ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਦੇ ਵਾਸਤੇ ਮੇਰੇ ਮਨ ਦੇ ਵਿੱਚ ਲੇਸ਼ ਮਾਤਰ ਵੀ ਕੋਈ ਮੋਹ ਨਹੀਂ ਹੈ। ਤੈਨੂੰ ਸੋਗ ਕਿਮ ਹਮ ਕਰੇ, ਉਹਨਾਂ ਦਾ ਅਸੀਂ ਸੋਗ ਦੁੱਖ ਸਤਿਗੁਰੂ ਜੀ ਕਹਿੰਦੇ ਨੇ ਕਿਉਂ ਮਨਾਈਏ, ਜਿਹੜੇ ਕਿ ਹੱਸਦੇ ਹੱਸਦੇ ਹੀ ਆਪਣੇ ਸਰੀਰਾਂ ਨੂੰ ਵਾਰ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਰਮ ਸਿੰਘ ਤੇ ਧਰਮ ਸਿੰਘ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਸਮਝਾਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਨੇ ਪਿੰਡ ਠਹਿਰੇ ਹੋਏ ਨੇ।
ਦੀਨੇ ਪਿੰਡ ਸਤਿਗੁਰਾਂ ਦਾ ਠਹਿਰਨਾ ਸੁਣ ਸਿੱਖ ਰੋਜ ਇਕੱਠੇ ਹੋ ਆਉਣ ਲੱਗੇ, ਕਿਉਂ ਦੁੱਧ ਮਿੱਠਾ ਰੇਸ਼ਮ ਆਦਿ ਚੀਜ਼ਾਂ ਗੁਰਾਂ ਲਈ ਰੋਜ ਲਿਆਉਣ ਲੱਗੇ। ਰੂਪ ਚੰਦ ਦੇ ਬੇਟੇ ਵੀ ਆਏ ਸੁਣ ਕੇ, ਉਹ ਬੜਾ ਪ੍ਰੇਮ ਜਤਾਉਣ ਲੱਗੇ। ਤੱਕੇ ਹਾਕਮਾਂ ਦੇ ਹਾਲ ਜੰਗ ਸੁਣ ਕੇ, ਰੋਏ ਰੋਏ ਕੇ ਸਭ ਪਛਤਾਉਣ ਲੱਗੇ। ਸਾਹਿਬਜ਼ਾਦਿਆਂ ਦਾ ਵੀ ਸ਼ਹੀਦ ਹੋਣਾ ਯਾਦ ਕਰ ਕ੍ਰੋਧ ਅਪ ਜਾਣ ਲੱਗੇ। ਸਭ ਮਾਈ ਭਾਈ ਰੋ ਰੋ ਕਰਨ ਗੱਲਾਂ, ਸਤਿਗੁਰੂ ਜੀ ਤੀਰਤ ਰੋਣ ਲੱਗੇ। ਚਿੰਤਾ ਕਰੋ ਨਾ ਸੁਪਨ ਪਦਾਰਥਾਂ ਦੀ, ਦੇ ਅਨੇਕ ਦ੍ਰਿਸ਼ਟਾਂਤ ਸਮਝਾਉਣ ਲੱਗੇ। ਮਾਇਆ ਘੋੜੇ ਹਥਿਆਰ ਚੜਾਏ ਸਿੱਖਾਂ, ਉਸੇ ਤਰ੍ਹਾਂ ਪ੍ਰਵਾਹ ਚਲਾਉਣ ਲੱਗੇ। ਸਤਿਗੁਰਾਂ ਨੇ ਲੰਗਰ ਲਵਾ ਦਿੱਤੇ, ਆ ਗਰੀਬ ਗੁਰਬੇ ਗੱਫੇ ਲਾਉਣ ਲੱਗੇ। ਸੂਰਬੀਰ ਬਹਾਦਰਾਂ ਯੋਧਿਆਂ ਦੇ ਨਿਤਾ ਪ੍ਰਤੀ ਪ੍ਰਸੰਗ ਸੁਣਾਉਣ ਲੱਗੇ। ਉਸੇ ਤਰ੍ਹਾਂ ਪਰਵਾਇਆ ਚੱਲ ਪਿਆ, ਸਿੱਖ ਜਥੇ ਦੀ ਸ਼ਕਲ ਬਣਾਉਣ ਲੱਗੇ। ਜੋ ਸੂਰਮਾ ਆਵੇ ਕਰਤਾਰ ਸਿੰਘਾ ਦੇ ਆਦਰ ਪਾਸ ਰਖਾਉਣ ਲੱਗੇ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਤੋਂ ਆਪਣੇ ਜਿਹੜੇ ਸਿੰਘ ਨੇ ਉਹਨਾਂ ਨੂੰ ਬਣਾਉਣਾ ਸ਼ੁਰੂ ਕੀਤਾ ਹੈ। ਜਿਹੜਾ ਵੀ ਆਉਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਫੌਜ ਦੇ ਵਿੱਚ ਉਹਨੂੰ ਸ਼ਾਮਲ ਕਰਦੇ ਨੇ। ਸੋ ਮੈਂ ਅਰਜ ਕਰ ਰਿਹਾ ਸੀ ਕਿ ਦੋਵਾਂ ਨੂੰ, ਪਰਮ ਸਿੰਘ ਨੂੰ ਤੇ ਧਰਮ ਸਿੰਘ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕਹਿ ਕੇ ਧੀਰੇ ਦਿੱਤਾ।
ਇਮ ਸੁਣ ਕੇ ਗੁਰ ਤੇ ਦੋ ਕੁਛ ਤੀਰਜ ਪਾਇਓ, ਤੌਰ ਦੇ ਸੰਦੋਹ ਜਤ ਐਸ਼ਰਜ ਗਵਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਐਸੇ ਬਚਨ ਸੁਣ ਕੇ ਥੋੜਾ ਜਿਹਾ ਮਨ ਦੇ ਵਿੱਚ ਧੀਰੇ ਤੇ ਬੱਝਿਆ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਰਮ ਸਿੰਘ ਨੂੰ ਤੇ ਪੂਰਾ ਧੀਰਜ ਆ ਗਿਆ, ਪਰ ਜਿਹੜਾ ਸੀ ਧਰਮ ਸਿੰਘ ਉਹਦੇ ਮਨ ਦੇ ਵਿੱਚ ਅਜੇ ਥੋੜਾ ਸ਼ੰਕਾ ਬਾਕੀ ਰਹਿ ਗਿਆ। ਐ ਸ਼ਰਜ ਗਵਾਇਓ, ਉਹ ਸੋਚਦਾ ਹੈ ਕਿ ਬੇਕਾਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਐਸ਼ਰਜ ਨੂੰ ਗਵਾਇਆ।
ਕੇਤਕ ਸਮੇਂ ਬੈਠੇ ਨਿਕਟ ਰੂਪੇ ਕੋ ਬੰਸਾ, ਪੁਣ ਬੰਧਨ ਕਰ ਸਦਨਗੇ ਮੁਖ ਕਰਤ ਪ੍ਰਸੰਸਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰੂਪ ਜੰਦ ਦੇ ਬੇਟੇ ਪਰਮ ਸਿੰਘ ਤੇ ਧਰਮ ਸਿੰਘ ਥੋੜਾ ਚਿਰ ਸਤਿਗੁਰਾਂ ਦੇ ਲਾਗੇ ਬੈਠੇ ਰਹੇ ਤੇ ਫਿਰ ਨਮਸਕਾਰ ਕਰਕੇ ਆਪਣੇ ਘਰ ਨੂੰ ਪ੍ਰਸ਼ੰਸਾ ਕਰਦੇ ਹੋਏ ਮੁੜ ਗਏ।
ਇਤਨੋ ਬਿਨਸਿਓ ਪਾਸ ਤੇ ਜਿਨ ਸ਼ੋਕ ਨਾ ਲੇਸਾ, ਪੁੱਤਰ ਆਦਿਕ ਪ੍ਰਿਆ ਵਸਤ ਬੋ ਹੱਥ ਪੇਨਾ ਕਲੇਸ਼ਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧਰਮ ਸਿੰਘ ਆਪਣੇ ਮਨ ਦੇ ਵਿੱਚ ਵਿਚਾਰ ਰਿਹਾ ਕਿ ਸਾਰਾ ਕੁਝ ਲਾਗੋ ਵਿਨਸ ਗਿਆ ਪਰ ਇਹਨਾਂ ਦੇ ਮਨ ਦੇ ਵਿਚ ਰਤੀ ਵੀ ਲੇਸ਼ ਮਾਤਰ ਸੋਗ ਨਹੀਂ ਵਿਆਪਿਆ। ਪੁੱਤਰ ਸ਼ਹੀਦ ਹੋ ਗਏ ਨੇ, ਪਿਆਰੀਆਂ ਵਸਤੂਆਂ ਚਲੀਆਂ ਗਈਆਂ ਨੇ, ਪਰ ਇਹਨਾਂ ਦੇ ਮਨ ਦੇ ਵਿਚ ਕਲੇਸ਼ ਆਇਆ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਰਮ ਸਿੰਘ ਦੀ ਤੇ ਪੂਰੀ ਪ੍ਰਸੰਨਤਾ ਹੋ ਗਈ, ਪਰ ਧਰਮ ਸਿੰਘ ਦੇ ਮਨ ਦੇ ਵਿਚ ਸ਼ੰਕਾ ਬਰਕਰਾਰ ਰਿਹਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਅਗਲੇ ਦਿਨ ਹਿਤ ਖਾਣ ਕੇ ਉੱਤਮ ਯਸਨ ਕਰਾਏ, ਗਮਨਿਓ ਦਰਸ਼ਨ ਕਰਨ ਕੋ ਸ਼ਰਧਾਲੂ ਤਰ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਅਗਲਾ ਦਿਨ ਚੜਿਆ ਤੇ ਧਰਮ ਸਿੰਘ ਨੇ ਸਤਿਗੁਰਾਂ ਦੇ ਵਾਸਤੇ ਬਹੁਤ ਸੁੰਦਰ ਪਕਵਾਨ ਤਿਆਰ ਕਰਾਏ ਨੇ ਤੇ ਸਤਿਗੁਰਾਂ ਨੂੰ ਛਕਾਉਣ ਦੇ ਵਾਸਤੇ ਪਕਵਾਨ ਉਹ ਆਪਣੇ ਘਰੋਂ ਤੁਰ ਪਿਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਵੀ ਬਹੁਤੇ ਸਾਰੇ ਸ਼ਰਧਾਲੂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਦੇਨੇ ਪਿੰਡ ਪਹੁੰਚ ਰਹੇ ਸਨ।
ਕਿਤਕ ਸੇਖਿਆ ਗੇ ਗਏ ਕੋ ਆਵਤ ਪਾਛੇ, ਉਤਲਾਹਤ ਹੀ ਚੱਲ ਪਰਿਓ ਮਗੇ ਕਲ ਆਛੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧਰਮ ਸਿੰਘ ਨੇ ਪਕਵਾਨ ਲਏ ਨੇ ਤੇ ਸਤਿਗੁਰਾਂ ਦੇ ਵੱਲ ਚੱਲ ਪਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਸਿੱਖ ਅੱਗੇ ਚਲੇ ਗਏ ਨੇ ਤੇ ਕਾਫੀ ਬਹੁਤਾ ਜ਼ਿਆਦਾ ਧਰਮ ਸਿੰਘ ਤੋਂ ਪਿੱਛੇ ਰਹਿ ਗਏ ਨੇ, ਇਸ ਕਰਕੇ ਇਕੱਲਾ ਹੀ ਬੜੇ ਕਾਲੇ ਕਦਮਾਂ ਦੇ ਨਾਲ ਸਤਿਗੁਰਾਂ ਦੀ ਤਰਫ ਦੇਨੇ ਪਿੰਡ ਦੇ ਵੱਲ ਜਾ ਰਿਹਾ ਸੀ।
ਵਹਿਰ ਗਇਓ ਚੱਲ ਕਿਤਕ ਜਬ ਬਾਵੇਂ ਪਿਖ ਦਾਏ, ਕੋ ਸਿੱਖ ਆਵੇ ਗੈਲ ਤੇ ਲਿਓ ਸੰਗ ਰਲਾਏ।
ਕਵੀ ਜੀ ਲਿਖਦੇ ਨੇ ਇਕੱਲਾ ਹੀ ਜਾ ਰਿਹਾ ਸੀ, ਕਦੇ ਖੱਬੇ ਪਾਸੇ ਦੇਖਦਾ ਸੀ, ਕਦੇ ਸੱਜੇ ਪਾਸੇ ਦੇਖਦਾ ਸੀ, ਮਨ ਦੇ ਵਿੱਚ ਵਿਚਾਰ ਕਰਦਾ ਸੀ ਕਿ ਜੇਕਰ ਕੋਈ ਇੱਕ ਅੱਧਾ ਸਿੱਖ ਮਿਲ ਪਵੇ ਤੇ ਮੈਂ ਉਹਦੇ ਨਾਲ ਮਿਲ ਕੇ ਹੀ ਉਹਨੂੰ ਰਲਾ ਕੇ ਅੱਗੇ ਜਾਵਾਂ।
ਜਬ ਪਾਛਲ ਦਿਸ ਦੇਖਿਓ ਆਵਤ ਸਿੱਖ ਤੀਰਾ,
ਥੋੜੀ ਦੇਰ ਤੋਂ ਬਾਅਦ ਜਦੋਂ ਉਹਨੇ ਆਪਣੇ ਪਿਛਲੇ ਪਾਸੇ ਧਿਆਨ ਮਾਰਿਆ ਤੇ ਕਾਫੀ ਲਾਗੇ ਹੀ ਇੱਕ ਧੀਰਜ ਵਾਲਾ ਸਿੱਖ ਤੁਰਿਆ ਆ ਰਿਹਾ ਸੀ।
ਅਬਿਲਾਖਿਓ ਮਿਲ ਕਰ ਚਲੇ ਸਤਿਗੁਰ ਕੇ ਤੀਰਾ,
ਤੇ ਧਰਮ ਸਿੰਘ ਨੇ ਆਪਣੇ ਮਨ ਦੇ ਵਿੱਚ ਇੱਛਾ ਪ੍ਰਗਟ ਕੀਤੀ ਹੈ, ਜਿਹੜਾ ਸਿੱਖ ਲਾਗੇ ਚਲਿਆ ਆ ਰਿਹਾ ਇਹਦੇ ਨਾਲ ਹੀ ਮਿਲ ਕੇ ਮੈਂ ਸਤਿਗੁਰਾਂ ਦੇ ਕੋਲ ਜਾਵਾਂਗਾ।
ਸਣੇ ਸਣੇ ਚੱਲ ਬੇ ਲੱਗਿਓ ਹੇਰਤ ਸਿੱਖ ਓਰੀ, ਤੇਹ ਕੌਤਕ ਦਿਖਰਾਇਓ ਅਚ ਰਜ ਮਤ ਬੋਰੀ।
ਧਰਮ ਸਿੰਘ ਨੇ ਵਿਚਾਰਿਆ ਕਿ ਇਹਦੇ ਨਾਲ ਮਿਲ ਕੇ ਸਤਿਗੁਰਾਂ ਦੇ ਕੋਲ ਜਾਵਾਂਗਾ, ਇਸ ਕਰਕੇ ਉਹਨੂੰ ਆਪਣੇ ਨਾਲ ਰਲਾਉਣ ਦੇ ਵਾਸਤੇ ਧਰਮ ਸਿੰਘ ਨੇ ਆਪਣੀ ਚਾਲ ਨੂੰ ਧੀਮਾ ਕੀਤਾ, ਹੌਲੀ ਹੌਲੀ ਚੱਲਣਾ ਸ਼ੁਰੂ ਕੀਤਾ ਤਾਂ ਕਿ ਪਿੱਛੋਂ ਜਿਹੜਾ ਸਿੱਖ ਤੁਰਿਆ ਆ ਰਿਹਾ ਉਹ ਮੇਰੇ ਨਾਲ ਛੇਤੀ ਮਿਲ ਜਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪਰ ਜਦੋਂ ਉਸ ਦੀ ਤਰਫ ਇਹਨੇ ਦੇਖਿਆ ਤੇ ਉਹ ਜਿਹੜਾ ਸਿੱਖ ਆ ਰਿਹਾ ਸੀ ਉਹਨੇ ਬਹੁਤ ਅਜੀਬ ਕਿਸਮ ਦੇ ਕੌਤਕ ਕਰਕੇ ਦੂਰੋਂ ਹੀ ਦਿਖਾਏ ਨੇ, ਜਿਨ੍ਹਾਂ ਨੂੰ ਦੇਖ ਕੇ ਧਰਮ ਸਿੰਘ ਦੀ ਜਿਹੜੀ ਮਤ ਸੀ ਉਹ ਚੱਕਰਤ ਹੋ ਗਈ, ਬੜਾ ਹੈਰਾਨ ਹੋਇਆ ਜੋ ਕੁਝ ਉਹਨੇ ਕਰਕੇ ਦਿਖਾਇਆ ਉਸ ਕੌਤਕ ਨੂੰ ਕੀ ਉਸਨੇ ਕੀਤਾ। ਕਵੀ ਜੀ ਅੱਗੇ ਬਿਆਨ ਕਰਦੇ ਨੇ।
ਬਿਸਦ ਬਰਨ ਕੇ ਬਸਤਰ ਬਰ ਪੂਰਬ ਦਿਖ ਰਾਏ, ਬੋਰ ਪੀਤ ਪੁਣ ਸ਼ਾਮ ਕਰ ਨਿਜ ਪੇਸ ਬਣਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੂਰੋਂ ਧਰਮ ਸਿੰਘ ਨੇ ਪਹਿਲੀ ਵਾਰੀ ਉਹਦੇ ਵੱਲ ਦੇਖਿਆ ਤੇ ਉਸ ਸਿੱਖ ਦੇ ਪੂਰੇ ਚਿੱਟੇ ਕੱਪੜੇ ਧਾਰਨ ਕੀਤੇ ਹੋਏ ਸਨ, ਭਾਵ ਕੇ ਚਿੱਟੇ ਉਹਨੇ ਕੱਪੜੇ ਪਹਿਨੇ ਹੋਏ ਸਨ। ਜਦੋਂ ਥੋੜਾ ਹੋਰ ਅੱਗੇ ਆਇਆ ਤੇ ਫਿਰ ਕੱਪੜਿਆਂ ਦਾ ਰੰਗ ਬਦਲ ਗਿਆ, ਉਹ ਪੀਲੇ ਰੰਗ ਦੇ ਸਾਰੇ ਕੱਪੜੇ ਹੋ ਗਏ ਜਿਹੜੇ ਉਹ ਸਿੱਖ ਨੇ ਪਹਿਨੇ ਹੋਏ ਸੀ, ਤੇ ਕਵੀ ਜੀ ਲਿਖਦੇ ਨੇ ਜਦੋਂ ਹੋਰ ਥੋੜਾ ਜ਼ਿਆਦਾ ਲਾਗੇ ਆਇਆ ਤੇ ਫਿਰ ਕਾਲੇ ਰੰਗ ਦੇ ਵਿੱਚ ਤਬਦੀਲ ਹੋ ਗਏ, ਇਸ ਤੋਂ ਬਾਅਦ ਫਿਰ ਹੋਰ ਰੰਗਾਂ ਨੂੰ ਵੀ ਬਹੁਤਾ ਸਾਰਾ ਤਬਦੀਲ ਹੁੰਦਿਆਂ ਹੋਇਆਂ ਧਰਮ ਸਿੰਘ ਨੇ ਦੇਖਿਆ।
ਆਰਨ ਬਰਨ ਪਹਿਰਨ ਕਰੇ ਵੱਡ ਛੋਟ ਬਣਤਾ,
ਫਿਰ ਕੱਪੜਿਆਂ ਦਾ ਰੰਗ ਫੇਰ ਬਦਲ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਲਾਲ ਰੰਗ ਦੇ ਕੱਪੜੇ ਬਣ ਗਏ, ਇਸ ਤੋਂ ਇਲਾਵਾ ਕੱਪੜਿਆਂ ਦੇ ਬਦਲਣ ਦੀ ਗੱਲ ਬੜੀ ਛੋਟੀ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਦੇ ਉਹ ਸਿੱਖ ਬੜਾ ਛੋਟਾ ਜਿਹਾ ਬਣ ਜਾਂਦਾ ਤੇ ਕਦੇ ਬਹੁਤ ਜ਼ਿਆਦਾ ਵੱਡੇ ਰੁੱਖ ਦੀ ਤਰ੍ਹਾਂ ਵਿਸ਼ਾਲ ਹੋ ਜਾਂਦਾ। ਐਸਿਆਂ ਕੌਤਕਾਂ ਨੂੰ ਦੇਖ ਕੇ ਧਰਮ ਸਿੰਘ ਬੜਾ ਚੱਕਰਤ ਹੋਇਆ।
ਨਰ ਸਮ ਹੋਇਆ ਨਿਕਟ ਪੁਨ ਫਤਿਹ ਬੁਲੰਤਾ।
ਤੇ ਜਦੋਂ ਪੂਰਾ ਲਾਗੇ ਆ ਗਿਆ ਤੇ ਫਿਰ ਜਿਸ ਤਰ੍ਹਾਂ ਦਾ ਆਮ ਮਨੁੱਖ ਹੁੰਦਾ ਹੈ ਇਸੇ ਤਰ੍ਹਾਂ ਦੇ ਆਕਾਰ ਨੂੰ ਧਾਰਨ ਕਰਕੇ ਉਹ ਸਿੱਖ ਧਰਮ ਸਿੰਘ ਦੇ ਲਾਗੇ ਪਹੁੰਚਿਆ, ਆਣ ਕੇ ਫਤਿਹ ਬੁਲਾਈ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਫਤਿਹ ਬੁਲਾਉਣ ਦਾ ਹੁਕਮ ਕੀਤਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਐਸਾ ਬੋਲਾ ਬੋਲਿਆ ਜਾਂਦਾ ਸੀ, ਜਦੋਂ ਵੀ ਕੋਈ ਸਿੰਘ ਦੂਜੇ ਸਿੰਘ ਦੇ ਨਾਲ ਮਿਲਾਪ ਕਰਦਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧਰਮ ਸਿੰਘ ਨੂੰ ਆਣ ਕੇ ਉਹਨੇ ਫਤਿਹ ਬੁਲਾਈ।
ਧਰਮ ਸਿੰਘ ਥਿਰ ਹੋਏ ਮਿਲਿਓ ਤਰ ਪ੍ਰੇਮ ਵਿਸਾਲਾ, ਸ਼ਕਤਵੰਤ ਪੁਣ ਗੁਰੂ ਸਿੱਖ ਬੋਲਿਓ ਤਿਸ ਕਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧਰਮ ਸਿੰਘ ਰੁਕ ਗਿਆ, ਬੜੇ ਪ੍ਰੇਮ ਤੇ ਭਾਵਨਾ ਦੇ ਨਾਲ ਉਹ ਸਿੱਖ ਦੇ ਨਾਲ ਧਰਮ ਸਿੰਘ ਨੇ ਮਿਲਾਪ ਕੀਤਾ।
ਸ਼ਕਤੀਵੰਤ ਪੁਣ ਗੁਰੂ ਸਿੱਖ ਬੋਲਿਓ ਤਿਸ ਕਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਜਿਹੜਾ ਸ਼ਕਤੀ ਵਾਲਾ ਸੀ, ਇਸ ਤੋਂ ਇਲਾਵਾ ਗੁਰੂ ਦਾ ਧੀਰਜ ਵਾਲਾ ਸਿੱਖ ਸੀ, ਉਹ ਬੋਲਿਆ ਜਿਹੜਾ ਕਿ ਧਰਮ ਸਿੰਘ ਨੂੰ ਆਣ ਕੇ ਪਿੱਛੋਂ ਮਿਲਿਆ।
ਕਹਿੰਦਾ ਖਰੋ ਭਇਓ ਕਿਮ ਚਲਤ ਨਹੀਂ ਗਮਨੈ ਕਿਸ ਥਾਨਾ।
ਉਹ ਜਿਹੜਾ ਸਿੱਖ ਆਣ ਕੇ ਧਰਮ ਸਿੰਘ ਨੂੰ ਮਿਲਿਆ, ਉਹ ਕਹਿੰਦਾ ਭਾਈ ਸਿੱਖਾ ਮੈਨੂੰ ਵੇਖ ਕੇ ਤੂੰ ਰੁਕ ਕਿਉਂ ਗਿਆ, ਤੂੰ ਤੇ ਚੱਲਦਾ ਜਾ ਰਿਹਾ ਸੀ। ਇਸ ਤੋਂ ਇਲਾਵਾ ਉਹਨੇ ਸਵਾਲ ਕੀਤਾ ਕਿ ਤੂੰ ਕਿੱਥੇ ਜਾ ਰਿਹਾ।
ਸੁਣ ਪਾਈ ਬੋਲਿਓ ਤਬੈ ਸਤਿਗੁਰ ਟਿਗ ਜਾਣਾ।
ਸੁਣ ਕੇ ਬਚਨ ਨੂੰ ਧਰਮ ਸਿੰਘ ਬੋਲਿਆ, ਕਹਿੰਦਾ ਕਿ ਮੈਂ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਦੀਨੇ ਪਿੰਡ ਜਾ ਰਿਹਾ।
ਸਾਥ ਅਗਾਰੀ ਸਭ ਗਇਓ ਤੁਜ ਪਿਖ ਥਿਰ ਹੋਵਾ।
ਧਰਮ ਸਿੰਘ ਕਹਿੰਦਾ ਕਿ ਮੇਰਾ ਸਾਥ ਅੱਗੇ ਚਲਾ ਗਿਆ, ਇਸ ਕਰਕੇ ਮੈਂ ਉਹਨਾਂ ਦੇ ਨਾਲ ਮਿਲ ਨਹੀਂ ਸਕਿਆ। ਤੇ ਕਹਿੰਦਾ ਕਿ ਜਦੋਂ ਮੈਂ ਤੈਨੂੰ ਆਉਂਦਾ ਹੋਇਆ ਦੇਖਿਆ ਤੇ ਮੈਂ ਸੋਚਿਆ ਕਿ ਚਲੋ ਇਹਦੇ ਨਾਲ ਹੀ ਮਿਲ ਕੇ ਅੱਗੇ ਚੱਲਾਂਗਾ।
ਆਪਣੇ ਪ੍ਰਸੰਗ ਬਤਾਈਏ ਬੜ ਆਸ਼ਚਰਜ ਜੋ ਆ।
ਫੇਰ ਧਰਮ ਸਿੰਘ ਨੇ ਸਵਾਲ ਕੀਤਾ ਉਸ ਸਿੰਘ ਨੂੰ, ਕਹਿੰਦਾ ਕਿ ਮੈਂ ਤੇ ਤੈਨੂੰ ਦੱਸ ਦਿੱਤਾ ਆਪਣਾ ਪ੍ਰਸੰਗ, ਹੁਣ ਤੁਸੀਂ ਆਪਣੇ ਬਾਰੇ ਬਿਆਨ ਕਰੋ ਕਿ ਤੁਸੀਂ ਬੜੇ ਅਜੀਬ ਕਿਸਮ ਦੇ ਕੌਤਕ ਕਰਕੇ ਮੈਨੂੰ ਦਿਖਾਏ ਨੇ।
ਸ਼ਕਤਵੰਤ ਯਾਰ ਸਿੱਖ ਗੁਰਨ ਕਿਤ ਤੇ ਚੱਲ ਆਇਓ।
ਧਰਮ ਸਿੰਘ ਕਹਿੰਦਾ ਕਿ ਤੁਸੀਂ ਤੇ ਬੜੇ ਵੱਡੇ ਸ਼ਕਤੀ ਵਾਲੇ ਹੋ, ਔਰ ਇਸ ਤੋਂ ਇਲਾਵਾ ਤੁਹਾਡੇ ਲਿਬਾਸ ਤੋਂ ਲੱਗਦਾ ਹੈ ਕਿ ਤੁਸੀਂ ਗੁਰੂ ਦੇ ਸਿੱਖ ਹੋ। ਕਹਿੰਦਾ ਕਿ ਤੁਸੀਂ ਕਿੱਥੋਂ ਚੱਲ ਕੇ ਆਇਓ।
ਪਹੁੰਚੋਗੇ ਕਿਸ ਥਲ ਵਿਖੇ ਸਭ ਦੇਹ ਹੋ ਬਤਾਏ।
ਉਹ ਸਿੰਘ ਨੂੰ ਸਵਾਲ ਕੀਤਾ ਧਰਮ ਸਿੰਘ ਨੇ ਕਿ ਤੁਸੀਂ ਬੜੇ ਵੱਡੇ ਸ਼ਕਤੀ ਵਾਲੇ ਹੋ, ਗੁਰੂ ਦੇ ਸਿੰਘ ਜਾਪਦੇ ਹੋ, ਤੁਸੀਂ ਕਿੱਥੇ ਆਇਓ ਤੇ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਹੁਣ ਕਿੱਥੇ ਜਾ ਰਹੇ ਹੋ।
ਤਬ ਸ਼ਹੀਦ ਸਿੰਘ ਕਹਿਤ ਪਾ ਸੁਣੀਏ ਸ਼ੁਭ ਪਾਈ ਸਦੂ ਰੂਪਾ ਤੋਂ ਵੱਡੇ ਗੋਰੇ ਸੇਵ ਕਮਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧਰਮ ਸਿੰਘ ਨੂੰ ਜਿਹੜਾ ਉਹ ਸਿੰਘ ਮਿਲਿਆ ਉਹ ਕੋਈ ਆਮ ਸਿੰਘ ਨਹੀਂ ਹੈ। ਕਵੀ ਜੀ ਲਿਖਦੇ ਨੇ ਉਹ ਸ਼ਹੀਦ ਸਿੰਘ ਸੀ ਜਿਨ੍ਹੇ ਕਿ ਦਰਸ਼ਨ ਦਿੱਤਾ ਹੈ ਇਸ ਵੇਲੇ ਧਰਮ ਸਿੰਘ ਨੂੰ। ਉਹ ਸ਼ਹੀਦ ਸਿੰਘ ਬੋਲਿਆ, ਕਹਿੰਦਾ ਕਿ ਸੁਣ ਭਾਈ ਸਿੱਖਾ ਤੇਰਾ ਪਿਤਾ ਰੂਪ ਚੰਦ ਔਰ ਇਸ ਤੋਂ ਇਲਾਵਾ ਤੁਹਾਡਾ ਦਾਦਾ ਸੱਧੂ, ਇਹਨਾਂ ਦੋਵਾਂ ਨੇ ਸਤਿਗੁਰਾਂ ਦੀ ਵੱਡੀ ਸੇਵਾ ਕੀਤੀ।
ਸਿੱਖ ਜਾਣ ਦੀਨ ਸਦਰਸ ਵਿਚਰਤ ਸਭ ਦੇਸਾ।
ਉਹ ਸ਼ਹੀਦ ਸਿੰਘ ਕਹਿੰਦਾ ਧਰਮ ਸਿੰਘ ਨੂੰ, ਕਹਿੰਦਾ ਕਿ ਉਹਨਾਂ ਦੇ ਪੁੱਤਰ ਪੋਤਰੇ ਜਾਣ ਕੇ ਤੁਹਾਨੂੰ ਮੈਂ ਦਰਸ਼ਨ ਦਿੱਤਾ ਹੈ, ਭਾਵ ਕਿ ਆਮ ਤੌਰ ਦੇ ਉੱਤੇ ਦੁਨੀਆਂ ਦੇ ਲੋਕਾਂ ਨੂੰ ਮੈਂ ਦਿਖਾਈ ਨਹੀਂ ਦਿੰਦਾ, ਤੁਹਾਨੂੰ ਤਾਂ ਦਿਖਾਈ ਦਿੱਤਾ ਕਿ ਤੁਹਾਡੇ ਵਡੇਰਿਆਂ ਨੇ ਬੜੀ ਸੇਵਾ ਕੀਤੀ ਹੈ, ਇਸ ਕਰਕੇ ਮੈਨੂੰ ਤੂੰ ਦੇਖ ਸਕਿਆ। ਕਹਿੰਦੇ ਨੇ ਵਿਚਰਤ ਸਭ ਦੇਸਾ। ਉਹ ਸ਼ਹੀਦ ਸਿੰਘ ਕਹਿੰਦਾ ਕਿ ਜੇਕਰ ਮੇਰੇ ਜਾਣ ਦੀ ਗੱਲ ਕਰਦਾ ਤੇ ਸ਼ਹੀਦ ਸਿੰਘ ਕਹਿੰਦਾ ਮੈਂ ਤੇ ਸਾਰਿਆਂ ਦੇਸ਼ਾਂ ਦੇ ਵਿੱਚ ਵਿਚਰਦਾ, ਮੈਨੂੰ ਕੋਈ ਪਾਬੰਦੀ ਨਹੀਂ ਹੈ, ਮੈਂ ਕਿਤੇ ਵੀ ਜਾ ਸਕਦਾ।
ਰਹਿ ਸਦਾ ਗੁਰ ਕੇ ਨਿਕਟ ਗਣ ਬਲੀ ਵਿਸ਼ੇਸ਼ਾ।
ਜਦੋਂ ਐਸੀ ਵਾਰਤਾ ਸੁਣੀ ਧਰਮ ਸਿੰਘ ਨੇ, ਇਹ ਤੇ ਸ਼ਹੀਦ ਸਿੰਘ ਹੈ, ਤੇ ਉਸ ਵੇਲੇ ਬਹੁਤ ਜ਼ਿਆਦਾ ਹੋਰ ਵੀ ਹੈਰਾਨ ਹੋਇਆ।
ਰਹਿ ਸਦਾ ਗੁਰ ਕੇ ਨਿਕਟ ਗਣ ਬਲੀ ਵਿਸ਼ੇਸ਼ਾ।
ਉਹ ਸ਼ਹੀਦ ਸਿੰਘ ਧਰਮ ਸਿੰਘ ਨੂੰ ਕਹਿੰਦਾ ਕਿ ਮੈਂ ਹੀ ਇਕੱਲਾ ਸ਼ਹੀਦ ਸਿੰਘ ਨਹੀਂ ਹਾਂ, ਕਹਿੰਦਾ ਕਿ ਮੇਰੇ ਵਰਗੇ ਹੋਰ ਵੀ ਬਹੁਤ ਬਲੀ ਸ਼ਹੀਦ ਸਿੰਘ ਨੇ। ਜਿਹੜੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਰਹਿੰਦੇ ਹਨ।
ਹਮ ਸ਼ਹੀਦ ਲਾਖੋ ਫਿਰ ਬੜ ਸਮਰਥ ਤਾਰੀ, 5000 ਸੋ ਖਾਸ ਕੀ ਰਹਿ ਵਾਰੋ ਵਾਰੀ।
ਉਹ ਸ਼ਹੀਦ ਸਿੰਘ ਕਹਿੰਦਾ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਅਸੀਂ ਸ਼ਹੀਦ ਸਿੰਘ ਜਿੱਥੇ ਜੀ ਕਰਦਾ ਉੱਥੇ ਵਿਚਰਦੇ ਹਾਂ। ਕਹਿੰਦਾ ਕਿ ਸਾਡੇ ਵਿੱਚ ਸਮਰੱਥਾ ਬੜੀ ਹੈ, ਸਾਡੇ ਵਿੱਚ ਤਾਕਤ ਬੜੀ ਹੈ, ਅਸੀਂ ਜੋ ਚਾਹੀਏ ਉਹ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸ਼ਹੀਦ ਸਿੰਘ ਨੇ ਇਹ ਵੀ ਆਖਿਆ ਕਿ 5000 ਖਾਸ ਰੂਪ ਦੇ ਵਿੱਚ ਸਤਿਗੁਰਾਂ ਦੇ ਲਾਗੇ ਹੀ ਪਹਿਰੇ ਤੇ ਰਹਿੰਦੇ ਨੇ ਸ਼ਹੀਦ ਸਿੰਘ।
ਚੌਂਕੀ ਦੇਤ ਪ੍ਰਿਅੰਕ ਕੀ ਨਿਸ ਦਿਨ ਗੁਰ ਕੇਰੀ।
ਕਹਿੰਦਾ ਕਿ ਜਿਹੜੇ 5000 ਸਿੰਘ ਨੇ ਉਹ ਤੇ ਹਮੇਸ਼ਾ ਸਤਿਗੁਰਾਂ ਦੇ ਨਾਲ ਹੀ ਰਹਿੰਦੇ ਨੇ। ਵਾਰੋ ਵਾਰੀ ਸ਼ਹੀਦ ਸਿੰਘ ਕਹਿੰਦਾ ਕਿ ਉਹ ਆਪਣੀ ਡਿਊਟੀ ਦਿੰਦੇ ਨੇ। ਇਸ ਤੋਂ ਇਲਾਵਾ ਅਪਰ ਸਰਬ ਅਨੁਸਾਰ ਰਹਿ ਪ੍ਰਭ ਕੇ ਟਿਗ ਹੀਰੀ। ਇਸ ਤੋਂ ਇਲਾਵਾ ਕਹਿੰਦਾ ਹੈ ਸ਼ਹੀਦ ਸਿੰਘ ਕਿ ਬਾਕੀ ਦੇ ਜਿੰਨੇ ਵੀ ਸ਼ਹੀਦ ਹੋ ਚੁੱਕੇ ਨੇ ਉਹ ਸਾਰੇ ਦੇ ਸਾਰੇ ਸਤਿਗੁਰਾਂ ਦੇ ਹੁਕਮ ਦੇ ਵਿੱਚ ਆਗਿਆ ਦੇ ਵਿੱਚ ਹੀ ਚੱਲਦੇ ਨੇ, ਪਰ ਮੁੱਖ ਰੂਪ ਦੇ ਵਿੱਚ 5000 ਸ਼ਹੀਦ ਸਿੰਘ ਹਮੇਸ਼ਾ ਸਤਿਗੁਰਾਂ ਦੇ ਲਾਗੇ ਹੁੰਦੇ ਨੇ।
ਜਿਵੇਂ ਆਗਿਆ ਉਚਰੈ ਗੁਰੂ ਕਰ ਤਤ ਕਾਲਾ, ਤਿੰਨ ਵਿੱਚ ਤੇ ਇੱਕ ਮੈਂ ਆਹੋ ਸੁਣ ਸਿੱਖ ਬਿਸਾਲਾ।
ਉਹ ਸ਼ਹੀਦ ਸਿੰਘ ਕਹਿੰਦਾ ਕਿ ਜਿੰਨੇ ਵੀ ਅਸੀਂ ਸਾਰੇ ਸ਼ਹੀਦ ਹਾਂ ਉਹ ਗੁਰੂ ਦੀ ਆਗਿਆ ਦੇ ਵਿੱਚ ਰਹਿੰਦੇ ਹਾਂ, ਜੋ ਗੁਰੂ ਜੀ ਹੁਕਮ ਕਰਦੇ ਨੇ ਤਤਕਾਲ ਹੀ ਉਵੇਂ ਕਰਦੇ ਹਾਂ। ਉਹਨਾਂ ਸਾਰਿਆਂ ਸ਼ਹੀਦਾਂ ਦੇ ਵਿੱਚੋਂ ਕਹਿੰਦਾ ਕਿ ਮੈਂ ਵੀ ਇੱਕ ਸਤਿਗੁਰਾਂ ਦਾ ਸ਼ਹੀਦ ਸਿੰਘ ਹਾਂ।
ਧਰਮ ਸਿੰਘ ਕੇ ਪਰਮ ਯੁਰ ਪੂਰਬ ਬਹੁ ਤੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧਰਮ ਸਿੰਘ ਦੇ ਮਨ ਦੇ ਵਿੱਚ ਪਹਿਲਾਂ ਹੀ ਬਹੁਤ ਪ੍ਰਕਾਰ ਦਾ ਭਰਮ ਸੀ।
ਗੁਰ ਸਮਰਥ ਸਭ ਰੀਤ ਜੇ ਕਿਮ ਕੁਟੰਬਣ ਮੇਰਾ।
ਧਰਮ ਸਿੰਘ ਦੇ ਮਨ ਦੇ ਵਿੱਚ ਐਸੀਆਂ ਸ਼ੰਕਾਵਾਂ ਸਨ ਕਿ ਜੇਕਰ ਸਤਿਗੁਰੂ ਗੋਬਿੰਦ ਸਿੰਘ ਜੀ ਸਮਰੱਥ ਨੇ, ਸਰਬੱਗ ਨੇ, ਤੇ ਹਰ ਇੱਕ ਰੀਤੀ ਦੇ ਨਾਲ ਉਹਨਾਂ ਦੇ ਪਰਿਵਾਰ ਦਾ ਫਿਰ ਨਵੇੜਾ ਕਿਵੇਂ ਹੋ ਗਿਆ।
ਇੱਕ ਸੁੱਤ ਪੀ ਨਹੀਂ ਰੱਖ ਸਕੇ ਐਸ਼ਵਜ ਪੀ ਖੋਵਾ।
ਧਰਮ ਸਿੰਘ ਦੇ ਮਨ ਦੇ ਵਿੱਚ ਸ਼ੰਕਾ ਸੀ ਆਪਣੇ ਇੱਕ ਵੀ ਪੁੱਤਰ ਨੂੰ ਸਤਿਗੁਰੂ ਜੀ ਆਪਣੀ ਸਮਰੱਥਾ ਦੇ ਨਾਲ ਬਚਾ ਨਾ ਸਕੇ, ਸਾਰੇ ਪੁੱਤਰ ਸ਼ਹੀਦ ਹੋ ਗਏ, ਇਸ ਤੋਂ ਇਲਾਵਾ ਸੰਪਦਾ ਦਾ ਐਸ਼ਵਰਜ ਦਾ ਵੀ ਨਾਸ ਹੋ ਗਿਆ।
ਬਚੇ ਏਕਾਂ ਕੀ ਜਤਨ ਤੇ ਇਤ ਜੰਗਲ ਜੋਵਾ।
ਧਰਮ ਸਿੰਘ ਦੇ ਮਨ ਦੇ ਵਿੱਚ ਇਹ ਵੀ ਸ਼ੰਕਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਸਾਂ ਮਸਾਂ ਇਕੱਲੇ ਹੀ ਵੈਰੀਆਂ ਦੇ ਕੋਲੋਂ ਬਚੇ ਨੇ, ਤੇ ਉਹ ਵੀ ਬਚੇ ਨੇ ਇਸ ਮਾਲਵੇ ਦੇ ਇਲਾਕੇ ਦਾ ਆਸਰਾ ਧਾਰਨ ਕਰਕੇ।
ਇਹ ਸੰਸੇ ਬੂਝਣ ਲੱਗਿਓ ਬਹੁਤ ਤਰਕ ਉਠੰਤਾ।
ਤੇ ਜਦੋਂ ਉਸ ਸ਼ਹੀਦ ਸਿੰਘ ਨੇ ਆਪਣੀ ਵਾਰਤਾ ਦਾ ਬਿਆਨ ਕੀਤਾ ਕਿ ਅਸੀਂ ਬਹੁਤ ਸਾਰੇ ਸ਼ਹੀਦ ਹਾਂ ਜਿਹੜੇ ਕਿ ਸਤਿਗੁਰਾਂ ਦੇ ਹੁਕਮ ਦੇ ਵਿੱਚ ਚੱਲਦੇ ਹਾਂ, ਤੇ ਫਿਰ ਧਰਮ ਸਿੰਘ ਨੇ ਤਰਕ ਦੇ ਨਾਲ ਆਪਣੀਆਂ ਸ਼ੰਕਾਵਾਂ ਉਸ ਸਿੰਘ ਨੂੰ ਪੁੱਛੀਆਂ।
ਸ਼ਕਤਵੰਤ ਤੁਮ ਗਣ ਹੁਤੇ ਗੁਰ ਟਿਗ ਬਲਵੰਤਾ।
ਸ਼ਹੀਦ ਸਿੰਘ ਨੂੰ ਕਹਿੰਦਾ ਕਿ ਤੁਸੀਂ ਬੜੇ ਸ਼ਕਤੀ ਵਾਲੇ ਹੋ। ਤੂੰ ਕਹਿੰਦਾ ਮੈਂ ਸ਼ਹੀਦ ਸਿੰਘ ਹਾਂ, ਮੇਰੇ ਵਰਗੇ ਹਜ਼ਾਰਾਂ ਕਰੋੜਾਂ ਨੇ, ਤੇ ਕਹਿੰਦਾ ਕਿ ਜੇਕਰ ਤੁਸੀਂ ਸਤਿਗੁਰਾਂ ਦੇ ਨਾਲ ਰਹਿੰਦੇ ਸੀ, ਤੇ ਕਹਿੰਦਾ ਕਿ ਤੁਸੀਂ ਸਤਿਗੁਰਾਂ ਦੀ ਕੋਈ ਇਮਦਾਦ ਨਹੀਂ ਕੀਤੀ, ਤੁਸੀਂ ਤੇ ਬੜੇ ਬਲ ਵਾਲੇ ਹੋ।
ਕੁਛ ਨ ਬਚਾਇਓ ਗੁਰੂ ਕੋ ਰਣ ਏਤਕ ਮਾਹੀ, ਪੁੱਤਰ ਆਦ ਐਸ਼ਰਜ ਸਭ ਬਿਨ ਸਿਓ ਰਹਿ ਨਾਹੀ।
ਸ਼ਹੀਦ ਸਿੰਘ ਨੂੰ ਧਰਮ ਸਿੰਘ ਕਹਿੰਦਾ ਕਿ ਕੁਝ ਵੀ ਗੁਰੂ ਜੀ ਦਾ ਤੁਸੀਂ ਰਣ ਦੇ ਵਿੱਚ ਬਚਾ ਨਹੀਂ ਸਕੇ, ਕੋਈ ਰੱਖਿਆ ਨਹੀਂ ਕੀਤੀ, ਗੁਰੂ ਜੀ ਦਾ ਇੱਕ ਵੀ ਪੁੱਤਰ ਤੁਸੀਂ ਬਚਾ ਦੇ ਵਿੱਚ ਨਹੀਂ ਰੱਖਿਆ, ਸਾਰੀ ਧਨ ਸੰਪਦਾ ਐਸ਼ਵਰਜ ਖਤਮ ਹੋ ਗਿਆ, ਕੁਝ ਵੀ ਨਹੀਂ ਰਿਹਾ, ਪਰ ਤੁਹਾਡੇ ਸ਼ਕਤੀ ਵਾਲੇ ਹੋਣ ਦਾ ਕੀ ਫਾਇਦਾ, ਤੇ ਤੁਹਾਡੇ ਗੁਰੂ ਜੀ ਦੇ ਨਾਲ ਰਹਿਣ ਦਾ ਕੀ ਫਾਇਦਾ ਜੇਕਰ ਇੰਨਾ ਵੱਡਾ ਨੁਕਸਾਨ ਹੋ ਗਿਆ ਤੇ ਤੁਸੀਂ ਕੁਝ ਆਪਣਾ ਬਲ ਨਹੀਂ ਦਿਖਾਇਆ।
ਇਸ ਮੈਂ ਕਾਰਨ ਕਵਣ ਪਾ ਮੋਹ ਅਦਕ ਸੰਦੇਹੋ, ਤੁਰਕ ਬ੍ਰਿੰਦ ਰਣ ਮੰਡ ਕਰ ਬੜ ਸੰਕਟ ਦੇਹੋ।
ਸ਼ਹੀਦ ਸਿੰਘ ਨੂੰ ਕਹਿੰਦਾ ਹੈ ਧਰਮ ਸਿੰਘ ਕਿ ਕਾਰਨ ਕੀ ਹੈ, ਆਖਿਰ ਕਿਹੜਾ ਐਸਾ ਕਾਰਨ ਹੈ ਕਿ ਤੁਸੀਂ ਸਤਿਗੁਰਾਂ ਦੀ ਸਹਾਇਤਾ ਨਹੀਂ ਕੀਤੀ ਮੇਰੇ ਮਨ ਦੇ ਵਿੱਚ? ਧਰਮ ਸਿੰਘ ਕਹਿੰਦਾ ਹੈ ਕਿ ਵੱਡੀ ਸ਼ੰਕਾ ਹੈ। ਤੁਰਕ ਬ੍ਰਿੰਦ ਰਣ ਮੰਡ ਕਰ ਬੜ ਸੰਕਟ ਦੇਹੋ। ਦੇਖੋ ਤੁਹਾਡੇ ਦੇਖਦਿਆਂ ਦੇਖਦਿਆਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤੁਰਕਾਂ ਦੇ ਨਾਲ ਵੱਡਾ ਜੰਗ ਕੀਤਾ ਤੇ ਬਹੁਤ ਸਾਰੇ ਜਿਹੜੇ ਸੰਕਟ ਨੇ ਉਹ ਆਪਣੇ ਸਰੀਰ ਦੇ ਉੱਤੇ ਸਹਾਰੇ। ਤਬ ਸ਼ਹੀਦ ਸਿੰਘ ਬਚ ਕਹਿਓ ਅਲ ਪਗ ਜੇ ਪ੍ਰਾਣੀ ਗੁਰ ਸਰਵਗ ਕੀ ਕ੍ਰਿਤ ਕੋ ਕਿਮ ਸਕੈ ਪਛਾਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਧਰਮ ਸਿੰਘ ਨੇ ਐਸੀਆਂ ਗੱਲਾਂ ਕੀਤੀਆਂ ਕਿ ਤੁਸੀਂ ਫਿਰ ਇੰਨੇ ਵੱਡੇ ਸ਼ਕਤੀ ਵਾਲਿਆਂ ਸ਼ਹੀਦਾਂ ਨੇ ਗੁਰੂ ਦੀ ਰੱਖਿਆ ਕਿਉਂ ਨਹੀਂ ਕੀਤੀ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸ਼ਹੀਦ ਸਿੰਘ ਫਿਰ ਬੋਲਿਆ, ਕਹਿੰਦਾ ਅਲ ਪੱਗ ਜੇ ਪ੍ਰਾਣੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਖਿਆ ਸ਼ਹੀਦ ਸਿੰਘ ਨੇ ਧਰਮ ਸਿੰਘ ਨੂੰ, ਤੂੰ ਤੇ ਤੁਛ ਮਾਤਰ ਇੱਕ ਅਲਪੱਗ ਜੀਵ ਹੈ। ਕਹਿੰਦਾ ਗੁਰ ਸਰ ਵਗ ਕੀ ਕ੍ਰਿਤ ਕੋ ਕਿਮ ਸਕੈ ਪਛਾਨੀ। ਸ਼ਹੀਦ ਸਿੰਘ ਕਹਿੰਦਾ ਧਰਮ ਸਿੰਘ ਨੂੰ ਕਿ ਜਿਹੜੇ ਤੁਛ ਮਾਤਰ ਸੰਸਾਰੀ ਜੀਵ ਨੇ ਉਹ ਸਰਵਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਕਿਸੇ ਵੀ ਤਰੀਕੇ ਦੇ ਨਾਲ ਪਛਾਣ ਨਹੀਂ ਸਕਦੇ। ਪ੍ਰਥਮ ਜਨਮ ਦੇਵੀ ਕਹਿਓ ਤਜ ਸੁਤਨ ਸੁਨੇਹਾ। ਸ਼ਹੀਦ ਸਿੰਘ ਨੇ ਫਿਰ ਥੋੜੀ ਜਿਹੀ ਵਾਰਤਾ ਸੁਣਾਉਣੀ ਸ਼ੁਰੂ ਕੀਤੀ ਹੈ ਧਰਮ ਸਿੰਘ ਨੂੰ। ਕਹਿੰਦਾ ਕਿ ਪਹਿਲੇ ਜਨਮ ਦੇ ਵਿੱਚ ਦੇਵੀ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਸੀ ਤਜ ਸੁਤਨ ਸੁਨੇਹਾ, ਪਾਵ ਕੇ ਆਪਣੇ ਪੁੱਤਰਾਂ ਦਾ ਮੋਹ ਛੱਡ ਦੇਣੇ। ਕਲ ਮੈਂ ਵਿਦ ਤੋਂ ਤੁਮ ਨਿਕਟ ਵਾਂਛਤ ਬਰ ਲਿਹਾ। ਦੇਵੀ ਨੇ ਪਹਿਲੇ ਜਨਮ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਆਖਿਆ ਸੀ ਕਿ ਆਪਣੇ ਪੁੱਤਰਾਂ ਦਾ ਪੁਰਖਾ ਮੋਹ ਨਾ ਕਰੇ। ਇਸ ਤੋਂ ਇਲਾਵਾ ਦੇਵੀ ਨੇ ਆਖਿਆ ਸੀ ਕਲਯੁਗ ਦੇ ਵਿੱਚ ਤੂੰ ਮੈਨੂੰ ਪੁਕਾਰੇਗਾ, ਯਾਦ ਕਰੇਗਾ ਤੇ ਮੈਂ ਪ੍ਰਗਟ ਹੋਵਾਂਗੀ ਤੇ ਫਿਰ ਜੋ ਵਰਦਾਨ ਮੰਗੇਗਾ ਮੈਂ ਉਹ ਦੇਵਾਂਗੀ। ਪੁਣ ਚੰਡੀ ਬੇਦਤੀ ਜਬ ਪਹੁੰਚੀ ਨਾ ਕੋਰਾ। ਤੇ ਸ਼ਹੀਦ ਸਿੰਘ ਕਹਿੰਦਾ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੇਵੀ ਚੰਡੀ ਨੂੰ ਪ੍ਰਗਟ ਕੀਤਾ ਉਸ ਵੇਲੇ ਸ਼ਹੀਦ ਸਿੰਘ ਕਹਿੰਦਾ ਕਿ ਦੇਵੀ ਦੀ ਭੇਟਾ ਰੱਖਣ ਦੇ ਵਾਸਤੇ ਸਤਿਗੁਰਾਂ ਦੇ ਕੋਲ ਉਸ ਵੇਲੇ ਭੇਟਾ ਮੌਜੂਦ ਨਹੀਂ ਸੀ। ਚਾਰੋਂ ਸੁੱਤ ਲੱਛ ਸਿੰਘ ਕੋ ਸੰਕਲਪ ਸੋ ਛੋਰਾ। ਉਸ ਵੇਲੇ ਸ਼ਹੀਦ ਸਿੰਘ ਕਹਿੰਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਾਰੇ ਪੁੱਤਰਾਂ ਦੇ ਸਮੇਤ ਲੱਖਾਂ ਸਿੰਘਾਂ ਦਾ ਸੰਕਲਪ ਦੇਵੀ ਨੂੰ ਦਾਨ ਦੇ ਰੂਪ ਦੇ ਵਿੱਚ ਦਿੱਤਾ ਸੀ, ਕਿਉਂਕਿ ਪਿੱਛੇ ਇਸ ਤਰ੍ਹਾਂ ਦਾ ਪ੍ਰਸੰਗ ਆਇਆ ਸੀ ਕਿ ਜਦੋਂ ਦੇਵੀ ਪ੍ਰਗਟ ਹੋਈ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਖੂਨ ਕੱਢ ਕੇ ਉਹ ਵੀ ਦੇਵੀ ਨੂੰ ਅਰਪਣ ਕੀਤਾ। ਇਸ ਤੋਂ ਇਲਾਵਾ ਸਤਿਗੁਰਾਂ ਨੇ ਦੇਵੀ ਨੂੰ ਆਖਿਆ ਸੀ ਕਿ ਮੈਂ ਆਪਣੇ ਚਾਰੇ ਜਿਹੜੇ ਸਾਹਿਬਜ਼ਾਦੇ ਨੇ ਉਹ ਵੀ ਤੇਰੀ ਭੇਟਾ ਕਰਦਾ ਹਾਂ, ਲੱਖਾਂ ਮੇਰੇ ਜਿਹੜੇ ਸਿੰਘ ਨੇ ਉਹ ਵੀ ਤੇਰੀ ਭੇਟਾ ਨੇ। ਇਸ ਤਰ੍ਹਾਂ ਦੀ ਭੇਟਾ ਦੇਵੀ ਨੂੰ ਦਿੱਤੀ ਸੀ। ਉਸ ਵਾਰਤਾ ਨੂੰ ਸ਼ਹੀਦ ਸਿੰਘ ਬਿਆਨ ਕਰ ਰਿਹਾ ਕਿ ਉਸ ਵੇਲੇ ਸਤਿਗੁਰਾਂ ਨੇ ਆਪਣੇ ਚਾਰੇ ਪੁੱਤਰਾਂ ਦੇ ਬਲੀਦਾਨ ਦਾ ਤੇ ਲੱਖਾਂ ਸਿੰਘਾਂ ਦੇ ਬਲੀਦਾਨ ਦਾ ਸੰਕਲਪ ਦੇਵੀ ਨੂੰ ਦਿੱਤਾ ਸੀ। ਪੁਣ ਤੁਰ ਕਣਕੀ ਜੜਾਂ ਬੜ ਛਿਤ ਰਾਜ ਬਿਸਾਲੇ ਬਹੁ ਅਪਰਾਧ ਕਰਾਏ ਕਰ ਕੀਆ ਕੂੜ ਕੁਚਾਲੇ। ਸ਼ਹੀਦ ਸਿੰਘ ਕਹਿੰਦਾ ਕਿ ਇਸ ਵੇਲੇ ਤੁਰਕਾਂ ਦੀਆਂ ਜੜਾਂ ਦਾ ਵਿਨਾਸ਼ ਕਰਨ ਦੇ ਵਾਸਤੇ ਧਰਤੀ ਦੇ ਉੱਤੋਂ ਉਹਨਾਂ ਦਾ ਰਾਜ ਪ੍ਰਤਾਪ ਗਵਾਉਣ ਦੇ ਵਾਸਤੇ ਸਤਿਗੁਰਾਂ ਨੇ ਬਹੁਤੇ ਸਾਰੇ ਜਿਹੜੇ ਅਪਰਾਧ ਨੇ ਤੁਰਕਾਂ ਦੇ ਕੋਲੋਂ ਕਰਵਾਏ ਨੇ, ਭਾਵ ਕਿ ਉਹ ਇਸ ਤਰ੍ਹਾਂ ਦੇ ਅਪਰਾਧ ਕਰਕੇ ਉਹ ਝੂਠੇ ਹੋ ਗਏ ਨੇ, ਉਹ ਖੋਟੀ ਚਾਲ ਵਾਲੇ। ਇਹ ਜੋ ਕੁਝ ਵੀ ਕੀਤਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਜ਼ਾ ਦੇ ਮੁਤਾਬਕ ਕੀਤਾ। ਤਿੰਨ ਕੋ ਤੇਜ ਬਿਨਾਸ਼ ਨੇ ਐਸੀ ਕ੍ਰਿਤ ਠਾਨੀ ਉਠ ਜੈ ਹੈ ਸਗਰੀ ਸਫਾ ਹੋਏ ਤੇਜ ਪ੍ਰਹਾਨੀ। ਸ਼ਹੀਦ ਸਿੰਘ ਧਰਮ ਸਿੰਘ ਨੂੰ ਕਹਿੰਦਾ ਹੈ ਕਿ ਤੁਰਕਾਂ ਦੇ ਤੇਜ ਨੂੰ ਵਿਨਾਸ਼ ਕਰਨ ਦੇ ਵਾਸਤੇ ਸਤਿਗੁਰਾਂ ਨੇ ਸਾਰੇ ਦਾ ਸਾਰਾ ਇਹ ਕੌਤਕ ਕੀਤਾ ਹੈ। ਕਹਿੰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸਾ ਕਰਨਗੇ ਕਿ ਤੁਰਕਾਂ ਦੀ ਸਫਾ ਉੱਠ ਜਾਵੇਗੀ, ਉਹਨਾਂ ਦਾ ਜਿਹੜਾ ਤੇਜ ਪ੍ਰਤਾਪ ਹੈ ਰਾਜ ਦਾ ਉਹ ਵਿਨਾਸ਼ ਹੋਏਗਾ। ਦੁੰਦਬ ਬਜੇ ਨ ਤੁਰਕ ਕੋ ਤਾਂ ਦਲ ਕਿਮ ਹੋਵੇ ਰਾਜ ਧਰਾਂ ਪਰ ਜਿਸੀ ਕੋ ਜਹਿ ਕਹਿ ਸਭ ਜੋਵਾ। ਸ਼ਹੀਦ ਸਿੰਘ ਕਹਿੰਦਾ ਕਿ ਜਿੰਨਾ ਤੁਰਕਾਂ ਦਾ ਰਾਜ ਪੂਰੇ ਹਿੰਦੁਸਤਾਨ ਦੇ ਉੱਤੇ ਫੈਲਿਆ ਹੋਇਆ, ਉਹ ਕਹਿੰਦਾ ਕਿ ਇਹਨਾਂ ਦਾ ਨਗਾਰਾ ਵਜਾਉਣ ਵਾਲਾ ਵੀ ਬਾਕੀ ਨਹੀਂ ਬਚੇਗਾ। ਭਾਵ ਕਿ ਵੱਡੀ ਫੌਜ ਕਿੱਥੇ ਹੋਵੇਗੀ ਜੇਕਰ ਨਗਾਰਾ ਵਜਾਉਣ ਵਾਲਾ ਵੀ ਕੋਈ ਨਾ ਬਚਿਆ, ਇਸ ਤਰ੍ਹਾਂ ਇਹਨਾਂ ਦਾ ਵਿਨਾਸ਼ ਹੋਵੇਗਾ। ਇਤਿਹਾਸਕ ਕਾਰਨ ਕਨੇ ਕੋ ਸਕੈ ਪਛਾਣੇ। ਸ਼ਹੀਦ ਸਿੰਘ ਧਰਮ ਸਿੰਘ ਨੂੰ ਕਹਿੰਦਾ ਕਿ ਇਸ ਤਰ੍ਹਾਂ ਦੇ ਬੜੇ ਕਾਰਨ ਨੇ, ਜਿਨ੍ਹਾਂ ਕਾਰਨਾਂ ਦੇ ਵਿਚਾਰ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਕੀਤਾ, ਕੋ ਸਕੈ ਪਛਾਣੇ। ਪਰ ਸ਼ਹੀਦ ਸਿੰਘ ਕਹਿੰਦਾ ਕਿ ਸਤਿਗੁਰਾਂ ਦੇ ਕੌਤਕਾਂ ਨੂੰ ਕੋਈ ਪਛਾਣ ਨਹੀਂ ਸਕਦਾ। ਸਰਬਗਣ ਕੀ ਕ੍ਰਿਤ ਪਰ ਕਿਆ ਤਰਕ ਬਖਾਨੇ। ਧਰਮ ਸਿੰਘ ਨੂੰ ਕਹਿੰਦਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਤੇ ਸਮਰੱਗ ਨੇ, ਉਹ ਤੇ ਸਰਵ ਸ਼ਕਤੀਆਂ ਦੇ ਮਾਲਕ ਨੇ, ਤੇ ਐਸੇ ਸਮਰੱਥ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਤ ਦੇ ਉੱਤੇ, ਉਹਨਾਂ ਦੀ ਕਰਨੀ ਦੇ ਉੱਤੇ ਤੂੰ ਕਿਸ ਤਰ੍ਹਾਂ ਦੇ ਤਰਕ ਪੇਸ਼ ਕਰ ਰਹੇ ਆ। ਇਹ ਸ਼ਹੀਦ ਸਿੰਘ ਨੇ ਧਰਮ ਸਿੰਘ ਨੂੰ ਆਖਿਆ। ਅੱਗੋਂ ਹੁਣ ਧਰਮ ਸਿੰਘ ਕਿਸ ਤਰ੍ਹਾਂ ਆਖੇਗਾ ਸ਼ਹੀਦ ਸਿੰਘ ਨੂੰ, ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਇਸ ਨੂੰ ਬਿਆਨ ਕਰਨਗੇ, ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਅਰਜ਼ਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।